ओए, एक ब्लॉकबस्टर प्लान बनाइए। पूरी मस्ती, मजे, नचना गाना हो जाए।
तैयार ने दिलजीत प्रॉपर पटोला पार्टी करने खिंच लो तैयारी। रॉजर्स मोबाइल कस्टमर बनो, फिर फॉर्म भर के 13 जुलाई रॉजर्स सेंटर ते हो रहे दिलजीत दोसांझ दे कॉन्सर्ट दिया 2 टिकटां जितने दा मौका पाओ। उड़ीकन दी लोड़ नहीं, हुणे स्विच करो, कोई खरीद जरूरी नहीं। पूरे नियम लई रॉजर्स गिव अवे / दिलजीत ते जाओ।
पढ़ पढ़ आलम फाजिल हुयो, कदे अपने आप नू पढ़िया ही नहीं। जा जा बढ़दा मंदर मसीती, कदे मन अपने विच बढ़िया ही नहीं। मैं तुहाडा होस्ट डॉक्टर नरेंद्र रवि गोयल माइंड एंड बॉडी प्रोग्राम लैके तुहाडी सेवा दे विच हाजिर होया, जिदे विच वख-वख टॉपिकां नू बड़े सिंपल तरीके दे नाल ताड़े रूबरू पेश करने की कोशिश करांगा। AM दे प्यारी प्यारी श्रोतियो, मेरा जनी के डॉक्टर नरेंद्र रवि दा सब नू प्यार भरिया नमस्कार, सलाम अलैकुम, सत श्री अकाल एंड वेरी गुड मॉर्निंग। जिस तरह के तुहानू पता ही है कि आपां हर इतवार नू सवेरे 10 बजे तो लैके 11 बजे तक माइंड एंड बॉडी प्रोग्राम करदे आं, ते जिहड़ा प्रोग्राम हुंदा इह अरफा मुजफ्फर जी दे सहयोग दे नाल पेश कीता जांदा। मैं जिवें कि हमेशा ही तुहानू इक्को गल कहना कि कदे भी तुसी कोई प्रॉपर्टी खरीदनी है जां कोई बेचनी है, भावें ओह दुकान है, भावें ओह मकान है, भावें ओह फार्म हाउस है, भावें ओह इंडस्ट्री है, भावें ओह कोई गैस स्टेशन है, कोई भी है, तुसी दो गल्लां दा जरूर ख्याल रखो। तुहाडे फायदे दीआं गल्लां मैं दस रहा हां। इक पहली गल कि कदे भी पहले बंदे नू बुला के, चाहे वह ताडा किन्ना भी नजदीकी होवे, ताडे परिवार च भी रहिंदा होवे, उहदे नाल साइन ना करो। थोड़ा जिहा चिर वेट कर लो, एक दिन, दो दिन, तीन दिन, कोई फर्क नहीं पैंदा। तुसी दो बंदियां नू, तीन बंदियां नू, चार नू, पंज नू तुसी फोन करो कि मैं जी अपनी प्रॉपर्टी बेचनी है जां खरीदनी है, वह ताडे कोले ताडे समें दे मुताबक आउणगे, क्योंकि पैसे उन्होंने बनाउणे ने, उन्हां दा बिजनेस है। फिर तुसी उन्हां नाल गल्लबात करो, उहदे तुहानू दो फायदे, तीन फायदे होणगे। एक तां तुहानू पूरी नॉलेज हो जूगी, जो तुसी बार 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 इक्को टॉपिक ते वख-वख बंदियां दे विचार लैंदे हो, ते उहदे नाल तुहानू पूरा ज्ञान हो जांदा है कि प्रॉपर्टी दी अजकल वैल्यू की है, किहड़ा बंदा तुहाडे नाल ट्रिक खेडदा है, किहड़ा बंदा मिठियां गल्लां करदा है, किहड़ा बंदा साफ ते क्लीयर गल करदा है, किहड़ा बंदा तुहाडे पैसे बचाऊगा, किहड़ा बंदा वकील दी हैल्प करूगा, सो मेनी थिंग्स। उस तो बाद तुसी डिसाइड करो, पहली बारी नहीं सगो दो तीन चार बंदियां नू बुला के फिर तुसी डिसाइड करो कि तुहाडे बिजनेस दे लई किहड़ा बंदा लाहेवंद है, किहड़ा बंदा फायदेमंद है। कई बारी असी शर्मो शर्मी दे विच अगले दियां चोपड़ियां ते चलाकियां दे विच आके डील कर बैठदे हां, ते जदों साल दो साल बाद पता लगदा कि मेरे नाल तां ठगी हो गई, पहला कुछ होर कहिंदा सी, हुण गल ही बदल गया, उदों अगले का कसूर नहीं, अगले का काम है चलाकी करना, पर अपना काम है उतों सचेत होना। तो इस करके बिजनेस दे विच कोरे हो जो, ते उदे लई मैं हमेशा एक ना रिकमेंड करदा, वह है अरफा मुजफ्फर जी का। अरफा मुजफ्फर जी नूं मैं कदे नहीं कहा काम दिओ, पर तुसी डील करके देखो, फिर तुहानूं पता लगूगा कि गधे ते घोड़े च की फर्क है, उन्हां दी कहनी ते करनी च की फर्क है, लोकां नालों किवें वखरे ने, लोकां नालों तुहाडे पैसे ज्यादा किवें बचा के देणगे। सो अरफा मुजफ्फर जी नूं फोन करना तां कोई नुकसान नहीं, जे तुहानूं बहुत वधिया लगन फिर तुसी उन्हां नूं दे दिओ। जे तुसी देखोगे वी इह तां जी हिंदू है, मुसलमान है, सिख है, फलाने कंट्री दा, भुल जाओ, कनेडा च मल्टी कल्चरल है, हर बंदे दे विच उस परमात्मा दा, उस खुदा दा, उस अल्लाह दा, उस वाहिगुरु दा वास है। जी जंत सब उसने, सब ना का सोई, मंदा किस नू आकी जे दूजा होई, कहंदे तां असीं इह आं, फिर असीं जातां बातां च फस जांदे आं। अब्बल अल्लाह नूर पाया कुदरत के सब बंदे, एक नूर ते सब जग उपजिया कौन भले कौन मंदे। जदों कहने एक नूर तो, एक लाइट तो, डिवाइन मेलोडी तो सारी खलकत पैदा हुई है, फिर आह जे ड्रामेबाजियां जिहियां करदे आं, विश्वास करदे आं वी मेरा मेरे पिंड दा नहीं, मेरे देश दा नहीं, मेरे धर्म दा नहीं, इन्हां नूं छड्ड के जे अपने पैसे चार बचाउणे ने ਵਧੀਆ ਡੀਲ ਲੈਣੀ ਹੈ ਜਾਂ ਵਧੀਆ ਪੈਸੇ ਤੁਸੀਂ ਕਮਾਉਣੇ ਨੇ ਤਾਂ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰ ਲਓ। ਫੋਨ ਨੰਬਰ ਹੈ 6478986245 6478986245। ਫੋਨ ਕਰਕੇ ਗੱਲਬਾਤ ਕਰੋ, ਉਸ ਤੋਂ ਬਾਅਦ ਜੋ ਦੋ ਤਿੰਨ ਚਾਰ ਬੰਦਿਆਂ ਤੁਸੀਂ ਬੁਲਾ ਲੈਣੇ, ਫਿਰ ਤੁਸੀਂ ਡਿਸਾਈਡ ਕਰੋ ਕਿ ਤੁਹਾਡੇ ਲਈ ਕਿਹੜਾ ਵਧੀਆ ਹੋਊਗਾ। ਇੱਕ ਗੱਲ ਮੈਂ ਦਾਅਵੇ ਨਾਲ ਕਹਿ ਦਿੰਦਾ, ਜੇ ਤੁਸੀਂ ਇਹਨਾਂ ਨਾਲ ਡੀਲ ਕਰੋਗੇ ਤੇ ਹਮੇਸ਼ਾ ਹਮੇਸ਼ਾ ਲਈ ਇਹਨਾਂ ਦੀ ਹੋ ਜਾਓਗੇ, ਕਿਉਂਕਿ ਇਹਨਾਂ ਨੇ ਹੇਰਾ ਫੇਰੀ ਨਹੀਂ ਕਰਨੀ, ਇਹਨਾਂ ਨੇ ਸ਼ਬਦਾਂ ਦੇ ਵਿੱਚ ਗੋਲ ਮੋਲ ਗੱਲਾਂ ਕਰਕੇ ਤੁਹਾਨੂੰ ਫਸਾਉਣਾ ਨਹੀਂ। ਕੋਈ ਇਸ ਤਰ੍ਹਾਂ ਦਾ ਨੈਟਵਰਕ ਥੋੜਾ ਖਾਂਦੇ ਨੇ ਤੇ ਆਰਾਮ ਦੀ ਨੀਂਦ ਸੌਂਦੇ ਨੇ, ਅੱਲਾਹ ਤਾਲਾ ਤੋਂ ਡਰਦੇ ਨੇ, ਪਰਮਾਤਮਾ ਤੋਂ ਡਰਦੇ ਨੇ ਕਿ ਕੋਈ ਵੀ ਕੰਮ ਅਜਿਹਾ ਨਾ ਹੋ ਜਾਵੇ ਚਲਾਕੀ ਨਾਲ ਕਿ ਦੂਜੇ ਦਾ ਨੁਕਸਾਨ ਹੋਵੇ। ਇਸ ਕਰਕੇ ਥੋੜੀ ਖਾ ਲਓ, ਘੱਟ ਖਾ ਲਓ, ਇਹਨਾਂ ਦਾ ਵਿਸ਼ਵਾਸ ਹੈ, ਪਰ ਨੇਕ ਪਾਕ ਸਾਫ ਸੁਥਰੀ ਸੁਚੱਜੀ ਹੱਕ ਹਲਾਲ ਦੀ ਕਮਾਈ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਇਹਨਾਂ ਨਾਲੋਂ ਮੈਂ ਰਿਕਮੈਂਡ ਕਰਦਾ ਹੁੰਦਾ 6478986245 ਅਰਫਾ ਮੁਜ਼ੱਫਰ। ਸੋ ਉਹਨਾਂ ਦੇ ਇਹਨਾਂ ਦੇ ਸਹਿਯੋਗ ਦੇ ਨਾਲ ਆਪਾਂ ਇਹ ਪ੍ਰੋਗਰਾਮ ਸ਼ੁਰੂ ਤੋਂ ਮਾਇੰਡ ਐਂਡ ਬਾਡੀ ਪੇਸ਼ ਕਰਦੇ ਹਾਂ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਜਿਹੜਾ ਮੇਰਾ ਪ੍ਰੋਗਰਾਮ ਹੁੰਦਾ ਮਾਇੰਡ ਐਂਡ ਬਾਡੀ, ਇਹ ਹੁਣ ਫੇਸਬੁੱਕ ਤੇ ਵੀ ਤੁਸੀਂ ਦੇਖ ਸਕਦੇ ਹੋ ਲਾਈਵ, ਤੁਸੀਂ ਯੂਟਿਊਬ ਦੇ ਉੱਤੇ ਵੀ ਜਾ ਕੇ ਦੇਖ ਸਕਦੇ ਹੋ। ਯੂਟਿਊਬ ਦੇ ਉੱਪਰ ਮੇਰੇ ਕੋਲ ਇਸ ਵੇਲੇ 242-243 ਮੈਂ ਬੀ ਲੌਗਸ ਕਰ ਚੁੱਕੇ ਹਾਂ। ਉਹਦੇ ਵਿੱਚ ਬਹੁਤ ਸਾਰੇ ਸਪਿਰਚੁਅਲਿਟੀ ਦੇ ਨੇ, ਰੂਹਾਨੀਅਤ ਦੇ ਉੱਤੇ ਨੇ ਕਿ ਪਰਮਾਤਮਾ ਕਿਹਨੂੰ ਕਹਿੰਦੇ ਨੇ, ਉਹਦੇ ਵਿੱਚ ਕਿਹੜੀਆਂ ਕੁਆਲਿਟੀਆਂ ਨੇ, ਕਿੱਥੇ ਰਹਿੰਦਾ, ਕਿਵੇਂ ਮਿਲੂ, ਫਿਰ ਗੁਰੂ ਦੀ ਗੱਲ ਆ ਜਾਂਦੀ ਆ ਕਿ ਗੁਰੂ ਮੰਤਰ ਕੀ ਹੈ, ਭਜਨ ਕੀ ਹੈ, ਸਿਮਰਨ ਕੀ ਹੈ, ਜਿਉਂਦੇ ਜੀ ਮਰਨਾ ਕੀ ਹੈ, ਤੇ ਬਾਹਰਲੀਆਂ ਕਿਸ ਤਰ੍ਹਾਂ ਦੀਆਂ ਸਾਨੂੰ ਜ਼ਿੰਦਗੀ ਜਿਉਣੀ ਚਾਹੀਦੀ ਹੈ, ਕਿ ਉਹਦੇ ਵਿੱਚ ਹੱਕ ਹਲਾਲ ਦੀ ਕਮਾਈ ਹੈ, ਨੌਨ ਵੈਜ ਦੇ ਉੱਤੇ ਹੈ, ਹਾਂਜੀ ਇਸੇ ਤਰੀਕੇ ਕਰੈਕਟਰ ਸਾਡਾ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸੋ ਅਜਿਹੀਆਂ ਹਲਕੀਆਂ ਫੁਲਕੀਆਂ ਤੇ ਸਿੰਪਲ ਤਰੀਕੇ ਨਾਲ ਮੈਂ ਯੂਟਿਊਬ ਤੇ ਗੱਲ ਕਰਦਾ। ਜੇ ਤੁਹਾਨੂੰ ਯੂਟਿਊਬ ਮੇਰੇ ਬੀ ਲੌਗ ਨਹੀਂ ਵੀ ਮਿਲਦੇ ਨਾ, ਤਾਂ ਦੋ ਢੰਗ ਕਰ ਲਓ। ਇੱਕ ਤਾਂ ਮੇਰਾ ਨਾਂ ਪਾ ਦਿਓ, ਡਾਕਟਰ ਨਰਿੰਦਰ ਰਵੀ ਗੋਇਲ ਪਾਉਂਗੇ ਤੇ ਤੁਹਾਨੂੰ ਬੀ ਲੌਗ ਫੱਟ ਮਿਲ ਜਾਣਗੇ, ਸਾਰੇ ਹੀ 242-242 ਦੇ ਜਾਣਗੇ। ਤੇ ਨਾਲ ਹੀ ਜੇ ਤੁਹਾਨੂੰ ਚੰਗੇ ਲੱਗਣ ਸਬਸਕ੍ਰਾਈਬ ਕਰ ਦਿਆ ਕਰੋ, ਤੇ ਜੇ ਚੰਗੇ ਲੱਗਣ ਤੇ ਨਾਲ ਘੰਟੀ ਦਾ ਬਟਨ ਹੁੰਦਾ ਉਹ ਵੀ ਦਵਾ ਦਿਆ ਕਰੋ, ਫਿਰ ਤੁਹਾਨੂੰ ਆਉਂਦੇ ਖੋਲਣ ਦੀ ਲੋੜ ਨਹੀਂ, ਆਟੋਮੈਟਿਕਲੀ ਜਦੋਂ ਵੀ ਮੈਂ ਪ੍ਰੋਗਰਾਮ ਕਰਦਾ ਤੇ ਉਹ ਤੁਹਾਨੂੰ ਆ ਜਾਣਗੇ। ਬਹੁਤ ਸਾਰੇ ਜਿਹੜੇ ਪ੍ਰੋਗਰਾਮ ਵੀ ਮੈਂ ਪਾਕਿਸਤਾਨ ਦੇ ਵਿੱਚ ਪਾਪੂਲਰ ਨੇ, 40-40, 50-50, 60-60 ਹਜ਼ਾਰ ਲੋਕਾਂ ਨੇ ਉਸ ਮੇਰੇ ਵਿਊਅਰਸ ਨੇ, ਤੇ ਇਸੇ ਤਰ੍ਹਾਂ ਹੀ ਇੰਡੀਆ ਦੇ ਵਿੱਚ ਵੀ ਅੱਜ ਕੱਲ੍ਹ ਚੱਲ ਰਹੇ ਨੇ 2-3 ਮਹੀਨਿਆਂ ਤੋਂ। ਸੋ ਇਸ ਕਰਕੇ ਤੁਸੀਂ ਯੂਟਿਊਬ ਦੇ ਉੱਤੇ ਵੀ ਜੇ ਆਪਣੇ ਪ੍ਰੋਗਰਾਮ ਦੇਖਣੇ ਹੋਣ ਮੇਰੇ ਤਾਂ ਤੁਸੀਂ ਜਾ ਕੇ ਬੜੇ ਸ਼ੌਕ ਦੇ ਨਾਲ ਦੇਖ ਸਕਦੇ ਹੋ। ਇਸ ਤੋਂ ਇਲਾਵਾ ਸਿਰਫ ਰੂਹਾਨੀਅਤ ਦੇ ਨਹੀਂ, ਮੈਂ ਪੋਲੀਟੀਕਲ ਜਦੋਂ ਸਾਡੇ ਇਲੈਕਸ਼ਨ ਹੁੰਦੀਆਂ ਕੈਨੇਡਾ 'ਚ ਜਾਂ ਇੰਡੀਆ ਦੇ ਵਿੱਚ, ਉਦੋਂ ਵੀ ਮਾੜੀਆਂ ਮੋਟੀਆਂ ਉਹਦੇ ਉੱਤੇ ਗੱਲ ਕਰਦਾ। ਮੈਂ ਕਿਸੇ ਪਾਰਟੀ ਦਾ ਮੈਂਬਰ ਨਹੀਂ, ਨਾ ਮੈਨੂੰ ਕੋਈ ਖਰੀਦਿਆ ਵਾ, ਨਾ ਕਿਸੇ ਦਾ ਮੈਂ ਕੰਮ ਕਰਦਾ। ਜਦੋਂ ਮੈਂ ਬੈਠ ਜਾਂਦਾ ਕੁਰਸੀ ਤੇ, ਜੋ ਮੇਥੋਂ ਮਾਲਕ ਆਉਂਦਾ ਤੇ ਉਹ ਇਨਸਾਫ ਕਲਮ ਦੇ ਨਾਲ ਹੁੰਦਾ, ਉਹਦੇ ਵਿੱਚ ਕੋਈ ਦੇਖਿਆ ਨਹੀਂ ਹੁੰਦਾ ਵੀ ਕਿਹੜੀ ਕਿਹਨੂੰ ਗੱਲ ਕਰਨੀ। ਹਾਂ ਇੱਕ ਗੱਲ ਦਾ ਮੈਂ ਜ਼ਰੂਰ ਖਿਆਲ ਰੱਖਦਾ ਵੀ ਜਦੋਂ ਵੀ ਕਿਸੇ ਨੂੰ ਗੱਲ ਕਹੀ ਜਾਵੇ ਉਹ ਇਸ ਤਰ੍ਹਾਂ ਦੀ ਕਹੀ ਜਾਵੇ ਜਿਹੜੇ ਕਿ ਉਹਨੂੰ ਹਰਟ ਨਾ ਕਰੇ, ਸਿੱਧਾ ਅਟੈਕ ਨਾ ਕਰੋ। ਲੈਂਗ ਭਾਸ਼ਾ ਜਿਹੜੀ ਹੈ ਤੁਹਾਡੀ ਵਧੀਆ ਹੋਣੀ ਚਾਹੀਦੀ ਹੈ। ਜੇ ਆਪਾਂ ਪਿਤਾ ਜੀ ਕਹਿ ਦਿੰਦੇ ਹਾਂ, ਫਾਦਰ ਸਾਹਿਬ ਕਹਿ ਦਿੰਦੇ ਹਾਂ, ਬਾਪੂ ਜੀ ਕਹਿ ਦਿੰਦੇ ਹਾਂ, ਮਾਂ ਦਾ ਖਸਮ ਵੀ ਕਹਿ ਦਿੰਦੇ ਹਾਂ, ਫਰਕ ਦੋਨਾਂ ਦਾ ਇਹੀ ਹੈ, ਸ਼ਬਦ ਕਿਸ ਤਰ੍ਹਾਂ ਦੇ ਵਰਤਣੇ। ਮੈਂ ਕੋਸ਼ਿਸ਼ ਕਰਦਾ ਕਿ ਸ਼ਬਦ ਸਾਫ਼ ਸੁਥਰੇ ਹੋਣ, ਉਹ ਗੱਲ ਕਹਾਂ ਜਿਹੜੀ ਮੈਂ ਆਪ ਵੀ ਸੁਣਨ ਨੂੰ ਤਿਆਰ ਹੋਵਾਂ, ਜਿਹੜੀ ਮੈਨੂੰ ਆਪ ਨੂੰ ਬੁਰੀ ਲੱਗੇ ਉਹ ਮੈਂ ਦੂਜੇ ਲਈ ਕਦੇ ਵੀ ਨਹੀਂ ਕਹਿਣ ਦੀ ਕੋਸ਼ਿਸ਼ ਕਰਦਾ। ਸੋ ਇਹ ਸੀ ਮੇਰਾ ਯੂਟਿਊਬ ਚੈਨਲ। ਸੋ ਜਦੋਂ ਵੀ ਤੁਸੀਂ ਦੇਖਣਾ ਹੋਵੇ, ਮੋਸਟ ਵੈਲਕਮ, ਯੂਟਿਊਬ 'ਚ ਮੇਰਾ ਨਾਮ ਪਾ ਕੇ ਤੁਸੀਂ ਯੂਟਿਊਬ ਚੈਨਲ ਦੇਖ ਸਕਦੇ ਹੋ, ਫੇਸਬੁੱਕ 'ਤੇ ਵੀ ਦੇਖ ਸਕਦੇ ਹੋ। ਸੋ ਇਹ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਆਪਾਂ ਲਵਾਂਗੇ ਕਿ ਵਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ, ਸਾਡੀ ਜ਼ਿੰਦਗੀ ਦਾ ਜੂਨ ਦਾ ਪਰਪਜ਼ ਕੀ ਹੈ। ਦੇਖੋ ਅਸੀਂ ਮਾਂ ਦੇ ਪੇਟ 'ਚੋਂ ਬਾਹਰ ਆ ਗਏ, ਸਾਡੇ ਦੁੱਧ ਦੀਆਂ ਸ਼ੀਸ਼ੀਆਂ ਪੀਤੀਆਂ, ਫਿਰ ਰੁੜਨਾ ਸਿੱਖੇ, ਫਿਰ ਤੁਰਨਾ ਸਿੱਖੇ, ਫਿਰ ਸਕੂਲ ਗਏ, ਫਿਰ ਕਾਲਜ ਗਏ, ਫਿਰ ਯੂਨੀਵਰਸਿਟੀ ਗਏ, ਫਿਰ ਵਿਆਹ ਕਰਤਾ, ਫਿਰ ਨਿਆਣੇ ਹੋ ਗਏ, ਫਿਰ ਗੋਡੇ ਦੋਹਣ ਲੱਗ ਗਏ, ਚਿੱਟੀ ਦਾੜੀ ਆ ਗਈ, ਫਿਰ ਹੱਥ ਕੰਬਣ ਲੱਗ ਗਏ, ਦਵਾਈਆਂ ਲੈਣ ਲੱਗ ਗਏ, ਮੰਜੇ ਦੇ ਪੈ ਗਏ ਤੇ ਫੂਕ ਨਿਕਲ ਗਈ। ਚੱਲ ਮੇਰੇ ਭਾਈ ਆਹੀ ਪਰਪਜ਼ ਹੈ ਕਿ ਆਹੀ ਖਾ ਲਿਆ ਪੀ, ਜਿਵੇਂ ਕਹਿੰਦੇ ਫਰੀਦ ਸਾਹਿਬ ਨੇ ਕਿਹਾ ਸੀ, ਚਾਰ ਗਵਾਇਆ ਹੰਢ ਕੇ, ਚਾਰ ਗਵਾਇਆ ਸੋਏ, ਲਿਖਾ ਰੱਬ ਮੰਗੇਸੀ ਤੂੰ ਆਇਓ ਕਿਹੜੇ ਕੰਮ, ਹੈ ਨਾ, ਚਾਰ ਗਵਾਇਆ ਹੰਢ ਕੇ, ਚਾਰ ਗਵਾਇਆ ਸਮ, ਲਿਖਾ ਰੱਬ ਮੰਗੇਸੀ ਤੂੰ ਆਇਓ ਕਿਹੜੇ ਕੰਮ। ਆ ਖਾ ਪੀ ਕੇ ਸੌਂ ਕੇ ਘਰਾੜੇ ਮਾਰ ਕੇ ਨਿੰਦਾ ਚੁਗਲੀ ਕਰਕੇ ਇਹੀ ਜ਼ਿੰਦਗੀ ਜਿਉਣ ਦਾ ਪਰਪਜ਼ ਹੈ ਜਾਂ ਕੋਈ ਹੋਰ ਹੈ, ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਤੇ ਇਸ ਤੋਂ ਇਲਾਵਾ ਸਾਡੇ ਨਾਲ ਅੱਜ ਡਾਕਟਰ ਫੈਨੀ, ਜਿਹੜੇ ਕਿ ਜਿੰਨੀਆਂ ਵੀ ਸਾਨੂੰ ਮੈਂਟਲ ਪ੍ਰੋਬਲਮਸ ਨੇ, ਚਾਹੇ ਉਹ ਸਟ੍ਰੈਸ ਹੈ, ਸਟ੍ਰੈਸ ਤਾਂ ਹੁਣ ਤੁਹਾਨੂੰ ਪਤਾ ਦੁਨੀਆਂ 'ਚ ਜਿਹਨੂੰ ਮਰਜ਼ੀ ਪੁੱਛ ਲਓ ਸਟ੍ਰੈਸ ਦਾ ਮੂੰਹ ਲਮਕੇ ਹੀ ਰਹਿੰਦਾ, ਉਹ ਸਾਡੇ ਟਾਈਮ ਵਾਲਾ ਕੰਮ ਨਹੀਂ ਵੀ ਸਵੇਰੇ ਉੱਠੋ ਤੇ ਮੱਥੇ ਤੇ ਖੁਸ਼ੀ ਹੋਵੇ। ਖੁਸ਼ੀ ਕਾਸ਼ੀ ਨਹੀਂ, ਝੂੜੀਆਂ ਨੇ, ਕਿਸੇ ਨੂੰ ਧੀ ਦਾ ਦੁੱਖ ਹੈ, ਕਿਸੇ ਨੂੰ ਪੁੱਤ ਦਾ ਦੁੱਖ ਹੈ, ਕਿਸੇ ਨੂੰ ਜੌਬ ਨਹੀਂ ਮਿਲਦੀ, ਕਿਸੇ ਨੇ ਬਿਮਾਰੀਆਂ ਨੇ ਘੇਰਿਆ, ਕਿਸੇ ਨੇ ਲੜਾਈ ਝਗੜੇ ਹੋਈ ਜਾਂਦੇ ਨੇ, ਉਹ ਸਟ੍ਰੈਸ ਰਹਿੰਦਾ। ਤੇ ਸਟ੍ਰੈਸ ਦੇ ਨਾਲ ਜੋ ਫਿਰ ਸਟ੍ਰੈਸ ਹੁੰਦਾ, ਫਿਰ ਅਗਲੀ ਬਿਮਾਰੀ ਪੈਨਿਕ ਅਟੈਕ ਸ਼ੁਰੂ ਹੋ ਜਾਂਦੇ ਨੇ, ਐਂਗਜ਼ਾਇਟੀ ਹੋਣੀ ਸ਼ੁਰੂ ਹੋ ਜਾਂਦੀ ਹੈ। ਅੱਗੇ ਤਾਂ ਕਹਿੰਦੇ ਦੱਸਿਓ ਉਹਨਾਂ ਨੂੰ ਉਪਰੀ ਕਸਰ ਹੈ, ਸਾਡੇ ਟਾਈਮ 'ਚ ਜੇ ਕਿਸੇ ਨੂੰ ਹੋ ਜਾਂਦੀ ਹੈ ਕਹਿੰਦੇ ਉਪਰੀ ਕਸਰ ਹੈ, ਉਹ ਬਾਬੇ ਕੋਲੇ ਲੈ ਜਾਂਦੇ ਸੀ, ਚਿਮਟਾ ਮਾਰ 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 ਕੇ ਉਹਦੇ ਬੁਰਾ ਹਾਲ ਕਰਦਾ ਸੀ, ਕਈਆਂ ਦੀ ਡੈਥ ਵੀ ਹੋ ਜਾਂਦੀ ਸੀ, ਕਹਿੰਦੇ ਉਪਰੀ ਕਸਰ ਹੈ। ਹੁਣ ਸਾਇੰਸ ਨੇ ਇੰਨੀ ਤਰੱਕੀ ਕਰ ਲਈ, ਉਹ ਕਹਿੰਦੇ ਉਪਰੀ ਕਸਰ ਕੋਈ ਨਹੀਂ ਹੈ, ਇਹ ਜਿਹੜਾ ਸਾਡਾ ਬ੍ਰੇਨ ਹੈ ਇਹਦਾ ਬੈਲੈਂਸ ਥੋੜਾ ਜਿਹਾ ਹਿੱਲ ਜਾਂਦਾ, ਜਿਹਦੇ ਕਰਕੇ ਸਾਨੂੰ ਸਟ੍ਰੈਸ ਵੀ ਰਹਿੰਦੀ ਹੈ, ਐਂਗਜ਼ਾਇਟੀ ਵੀ ਹੁੰਦੀ ਹੈ, ਪੈਨਿਕ ਅਟੈਕ ਵੀ ਹੁੰਦੇ ਨੇ, ਕਈ ਵਾਰੀ ਸਿਰੀ ਦੁਖੀ ਜਾਂਦਾ। ਸੋ ਇਹ ਗੱਲਾਂ ਦੇ ਉੱਤੇ ਗੱਲਬਾਤ ਕਰਨਗੇ ਡਾਕਟਰ ਫੈਨੀ, ਜਦੋਂ ਹੀ ਸਾਡੀ ਲਾਈਨ ਮਿਲ ਗਈ ਗੱਲਬਾਤ ਕਰਾਂਗੇ ਉਹਨਾਂ ਨਾਲ। ਤੁਹਾਡਾ ਵੀ ਕੋਈ ਸਵਾਲ ਹੈ, ਯੂ ਆਰ ਮੋਰ ਦੈਨ ਵੈਲਕਮ, ਪੁੱਛ ਲਿਓ। ਉਹ ਨਾਟ ਓਨਲੀ ਸਾਈਕੋਥੈਰੇਪਿਸਟ ਨੇ, ਉਹ ਬਕਾਇਦਾ ਡਾਕਟਰ ਆਫ ਮੈਡੀਸਨ ਵੀ ਨੇ, ਤੇ ਡਾਕਟਰ ਆਫ ਮੈਡੀਸਨ ਦੇ ਨਾਲ ਨਾਲ ਉਹਨਾਂ ਨੇ ਕੈਨੇਡਾ ਤੇ ਅਮਰੀਕਾ ਦੇ ਜਿੰਨੇ ਵੀ ਰੈਜੀਡੈਂਸੀ ਲਈ ਐਗਜ਼ਾਮ ਹੁੰਦੇ ਨੇ ਉਹ ਵੀ ਕਲੀਅਰ ਕੀਤੇ ਨੇ, ਉਹਦੇ ਵਿੱਚ ਬਹੁਤ ਸਾਰੇ ਆਰਟੀਕਲਸ ਵੀ ਲਿਖੇ ਨੇ। ਇੱਥੇ ਵੀ ਸੇਂਟ ਮਾਈਕਲ ਦੇ ਵਿੱਚ ਵੁਮੈਨ ਹਾਸਪਿਟਲ ਦੇ ਵਿੱਚ ਉਹਨਾਂ ਨੇ ਵਲੰਟੀਅਰ ਕੰਮ ਕੀਤਾ। ਸੋ ਫਿਰ ਬਾਅਦ ਦੇ ਵਿੱਚ ਉਹਨਾਂ ਨੇ ਇਹ ਸਾਈਕੋਥੈਰੇਪਿਸਟ ਦੇ ਬਾਰੇ ਨੇ ਮਾਸਟਰਸ ਕਰਨ ਤੋਂ ਬਾਅਦ ਉਹ ਕਰਦੇ ਨੇ। ਤੇ ਤੁਸੀਂ ਇਹ ਨਾ ਸੋਚਿਓ ਕਿ ਮੈਂ ਪੇਸ਼ੈਂਟ ਬਣਾਉਣੇ ਚਾਹੁੰਦਾ, ਉਹਨਾਂ ਦੇ ਪੇਸ਼ੈਂਟ ਤਾਂ ਉਹਨਾਂ ਲੈਣੇ ਹੀ ਨਹੀਂ, ਪਰ ਤੁਸੀਂ ਜੇ ਕੋਈ ਹੈਲਪ ਲੈਣੀ ਹੋਊ, ਰਾਏ ਲੈਣੀ ਹੋਵੇ ਥੋੜੀ ਕੰਮ ਦੀ ਗੱਲ ਤੇ, ਤੇ ਫਿਰ ਉਹ ਤੁਹਾਨੂੰ ਰਾਏ ਵੀ ਦੇਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ। ਸੋ ਪਹਿਲਾਂ ਸੁਣੀਏ ਗਾਣਾ। ਗਾਣਾ ਇਹ ਹੈ ਰੇਸ਼ਮਾ, ਪਾਕਿਸਤਾਨ ਦੀ ਇੱਕ ਬਹੁਤ ਮਸ਼ਹੂਰ ਗਰੀਬ, ਹੁਣ ਤਾਂ ਨਹੀਂ ਗਰੀਬ, ਪਹਿਲਾਂ ਜਦੋਂ ਸੀਗੀ ਸ਼ੁਰੂ ਕੀਤਾ ਗਰੀਬ ਸੀਗੀ ਲੇਡੀ, ਉਹਨੇ ਗਾਣਾ ਗਾਇਆ ਸੀ ਲੰਬੀ ਜੁਦਾਈ, ਉਹਦੇ ਉੱਤੇ ਸੁਣੋ। ਤੇ ਬਾਈ ਦਾ ਮੀਨ ਟਾਈਮ ਆਪਾਂ ਡਾਕਟਰ ਫੈਨੀ ਨਾਲ ਗੱਲਬਾਤ ਕਰ ਲੈਣੇ, ਜੇ ਫੋਨ ਮਿਲ ਗਿਆ ਤੇ ਗੱਲਬਾਤ ਉਦੋਂ ਗਾਣਾ ਰੋਕ ਕੇ ਸ਼ੁਰੂ ਕਰ ਦਿਆਂਗੇ। ਤੇ ਇਸ ਵੇਲੇ ਮੇਰੇ ਕੋਲ 1000 ਫੇਸਬੁੱਕ ਦੇ ਉੱਤੇ ਲਾਈਵ ਨੇ, ਤੇ ਉਹਨਾਂ 'ਚ ਸਾਡੇ ਇੱਕ ਫਰੈਂਡ ਨੇ ਰੇਨੂ ਜੀ, ਬੜੇ ਵਧੀਆ ਇਨਸਾਨ ਨੇ, ਵਧੀਆ ਪਰਸਨੈਲਿਟੀ ਆਏ ਗਏ, ਇਹਦੀ ਖਾਤਰ ਵਧੀਆ ਕਰਦੇ ਨੇ, ਬਹੁਤ ਵਧੀਆ ਕਰਦੇ ਨੇ, ਹਾਂਜੀ। ਸੋ ਉਹ ਵੀ ਨੇ ਲਾਈਨ ਤੇ ਰਣਧੀਰ ਢਿੱਲੋਂ ਜੀ ਵੀ ਨੇ, ਰਮੇਸ਼ ਜੀ ਵੀ ਨੇ, ਜਗਦੀਸ਼ ਜੀ ਵੀ ਨੇ, ਜਤਿੰਦਰ ਵੀ ਨੇ, ਹੋਰ ਇਸ ਤਰ੍ਹਾਂ ਅਸ਼ਰ ਹੈ ਤੇ ਅਸ਼ਰਫ ਵੀ ਹੈ ਤੇ ਅਵਾਸੀ ਸਾਹਿਬ ਨੇ। ਸੋ ਇਹਨਾਂ ਸਾਰਿਆਂ ਦਾ ਧੰਨਵਾਦ, ਬਾਕੀ ਜਿਹਨਾਂ ਦਾ ਨਾਂ ਨਹੀਂ ਲਿਆ ਉਹਦੇ ਲਈ ਮਾਫ਼ੀ। ਸੋ ਤੁਸੀਂ ਗਾਣਾ ਸੁਣ ਲਓ, ਫਿਰ ਆਪਾਂ ਟੌਪਿਕ ਤੇ ਆਉਂਦੇ, ਸੁਣੋ। ਹਾਂਜੀ, ਵੈਲਕਮ ਬੈਕ। ਜਿਸ ਤਰ੍ਹਾਂ ਤੁਹਾਨੂੰ ਮੈਂ ਕਿਹਾ ਸੀਗਾ ਕਿ ਆਪਾਂ ਡਾਕਟਰ ਫੈਨੀ ਗੋਇਲ ਨਾਲ ਗੱਲਬਾਤ ਕਰਾਂਗੇ, ਐਂਗਜ਼ਾਇਟੀ ਦੇ ਉੱਤੇ, ਸਟ੍ਰੈਸ ਦੇ ਉੱਤੇ ਜਾਂ ਪੈਨਿਕ ਅਟੈਕ ਜੋ ਵੀ ਸਾਡੇ ਮੈਂਟਲ ਜਾਂ ਬ੍ਰੇਨ ਦੇ ਵਿੱਚ ਜਾਂ ਮਾਇੰਡ ਦੇ ਵਿੱਚ ਕੁਛ ਪ੍ਰੋਬਲਮਸ ਆ ਜਾਂਦੀਆਂ ਨੇ, ਅਸੀਂ ਕਹਿੰਦੇ ਉਪਰੀ ਕਸਰ ਆ, ਉਪਰੀ ਕਸਰ ਕੋਈ ਨਹੀਂ ਹੁੰਦੀ, ਅੱਜ ਕੱਲ੍ਹ ਸਾਇੰਸ ਨੇ ਬੜੀ ਤਰੱਕੀ ਕਰ ਲਈ। ਅਤੇ ਡਾਕਟਰ ਫੈਨੀ ਜਿਵੇਂ ਕਿ ਮੈਂ ਕਿਹਾ ਕਿ ਫੁੱਲ ਫਲੈਜ ਡਾਕਟਰ ਆਫ ਮੈਡੀਸਨ ਦੇ ਨੇ ਅਤੇ ਨਾਲ ਨਾਲ ਇਹਨਾਂ ਨੇ ਮਾਸਟਰਸ ਕੀਤੀ ਸਾਈਕੋਥੈਰੇਪਿਸਟ ਦੀ, ਸੋ ਇਸ ਕਰਕੇ ਇਹ ਲੋਕਾਂ ਦੀਆਂ ਪ੍ਰੋਬਲਮਸ ਹੁੰਦੇ ਨੇ ਅਤੇ ਉਹ ਗੱਲਬਾਤ ਕਰਕੇ ਉਹਨਾਂ ਨੂੰ ਪ੍ਰੋਬਲਮ ਨੂੰ ਸੋਲਵ ਕਰਦੇ ਨੇ। ਸੋ ਆਪਾਂ ਉਹਨਾਂ ਦੇ ਜਵਾਨੀ ਸੁਣਾਂਗੇ ਗੱਲਬਾਤ, ਕਿਉਂਕਿ ਮੈਂ ਆਪਣੀ ਲੈਕਚਰ ਦੇਣ ਦੀ ਲੋੜ ਨਹੀਂ ਹੈ। ਸੋ ਮੇਰੇ ਨਾਲ ਲਾਈਨ 'ਤੇ ਡਾਕਟਰ ਫੈਨੀ ਜੁੜ ਗਏ ਨੇ, ਸਭ ਤੋਂ ਪਹਿਲਾਂ ਉਹਨਾਂ ਦਾ ਵੈਲਕਮ ਕਰ ਲਈਏ। ਡਾਕਟਰ ਫੈਨੀ, ਵੈਲਕਮ ਟੂ ਦ ਸ਼ੋ।
ਥੈਂਕ ਯੂ ਸੋ ਮਚ, ਥੈਂਕ ਯੂ ਫਾਰ ਹੈਵਿੰਗ ਮੀ ਹੇਅਰ।
ਓਕੇ ਡਾਕਟਰ ਫੈਨੀ, ਥੋੜਾ ਜਿਹਾ ਦੱਸੋਗੇ ਕਿ ਅੱਜ ਕੱਲ ਦੁਨੀਆਂ ਦੇ ਵਿੱਚ ਲੋਕਾਂ ਨੂੰ ਬਹੁਤ ਸਟ੍ਰੈਸ ਰਹਿੰਦਾ, ਕਿਸੇ ਨੂੰ ਵੀ ਪੁੱਛ ਲਓ, ਕੋਈ ਬੰਦਾ ਕਹਿੰਦਾ ਵੀ ਮੇਰੀ ਇਨਕਮ ਨਹੀਂ ਚੰਗੀ ਤਾਂ ਕਰਕੇ ਸਟ੍ਰੈਸ ਹੈ, ਜਾਂ ਮੈਨੂੰ ਬੱਚਿਆਂ ਨੇ ਤਾਂ ਕੀਤਾ ਇਹਦੇ ਕਰਕੇ ਸਟ੍ਰੈਸ ਹੈ, ਜਾਂ ਕੋਈ ਜੌਬ ਨਹੀਂ ਮਿਲਦੀ, ਜਾਂ ਕੋਈ ਘਰ ਨਹੀਂ ਮਿਲਦਾ, ਜਾਂ ਕੋਈ ਬਿਮਾਰੀ ਨੇ, ਇਹ ਸਟ੍ਰੈਸ ਹੈ ਕੀ? ਇਹਦੇ ਬਾਰੇ ਥੋੜਾ ਜਿਹਾ ਸਿੰਪਲ ਤਰੀਕੇ ਨਾਲ ਜੇ ਸਾਨੂੰ ਸਮਝਾ ਦਿਓ, ਤੇ ਇਦੂ ਬਾਅਦ ਫਿਰ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਆਉਂਦੀਆਂ ਨੇ ਉਹ ਵੀ ਤੁਸੀਂ ਦੱਸੋ ਪਲੀਜ਼।
I think stress, if you think about it, just suppose apne, in our house, we have a wedding coming up, theek hai? That's stress, right? We have to plan it, we have to invite guests, spend a lot of money getting ready. That's normal stress. Stress if we have a baby in the house, somebody's pregnant, we're getting the nursery ready, maybe we're getting our house ready for renovation. Those are normal types of stress that we have. The difference, though, is that type of stress, apa kehna bhi good stress hai, kyunki apa results do, apa we're looking forward to it. You know, whether it's a wedding, a baby, namakar. So even though it's stressful, meaning apa we're worried about it, we have a lot of planning to do, maybe we don't sleep a lot, we don't mind it so much, kyunki results apa happy hai kyun dena, right? The other type of stress can be, for example, financial stress, health stress, job stress, relationship stress. That's the other type of stress, but the difference is, with those kind of stresses, apnu lagta bhi koi results nahi aa raha, koi there's no solution. So then instead we get very depressed or anxious. So the main thing is to try to find ways to take that negative stress and see if there's solutions or any benefits we can think of, you know? Like for the nokri, for example, if we're stressed about the job, we have to think of it as, what is the benefit of the job? We're getting money. By money, we can pay for things. By money, we can save for maybe a new car, a new house. So bas apni soch nu honda, we have to adjust the way we think about things.
ਸੋ ਜਿਹੜੀ ਫਿਰ ਸਟ੍ਰੈਸ ਹੈ ਇਹਦੇ ਵਿੱਚ ਜਿਹੜੇ ਲੋਕਾਂ ਨੂੰ ਰਹਿੰਦੇ ਨੇ, ਉਹ ਕਈ ਵਾਰੀ ਉਹ ਸਾਈਕੈਟ੍ਰਿਸਟ ਕੋਲ ਜਾਂਦੇ ਨੇ, ਮੈਡੀਸਨ ਦੇ ਜਾਂਦੇ ਨੇ, ਤੇ ਮੈਂ ਦੇਖਿਆ ਮੇ ਬੀ ਆਮ ਰੋਂਗ ਕਿ ਉਹ ਜਿਹੜੀ ਦਵਾਈ ਆ ਉਸ ਵੇਲੇ ਤਾਂ ਚਲੋ ਲੈ ਲੈਂਦੀ ਆ, ਪਰ ਉਹ ਬੰਦਾ ਫਿਰ ਯੂਜ਼ ਟੂ ਹੋ ਜਾਂਦਾ, ਉਹ ਅੱਗੇ ਦੀ ਅੱਗੇ ਫਿਰ ਹੋਰ ਪ੍ਰੋਬਲਮਾਂ ਵਧਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਕਿ ਜਿਹੜੀ ਸਾਈਕੋਥੈਰੇਪੀ ਜਿਹੜੀ ਤੁਸੀਂ ਕਰਦੇ ਹੋ, ਇਹ ਤੁਸੀਂ ਸਾਈਕੋਥੈਰੇਪੀ ਦੇ ਵਿੱਚ ਕਿਸ ਤਰ੍ਹਾਂ ਉਹ ਪ੍ਰੋਬਲਮ ਨੂੰ ਸੋਲਵ ਕਰਦੇ ਹੋ?
ਵੀ ਜਿਹੜੀ ਤੁਸੀਂ ਦਵਾਈ ਬਾਰੇ ਕਿਹਾ, ਰਾਈਟ? ਸੋ ਜਿੱਦਾਂ ਸਪੋਜ਼ ਆਪਣੀ ਲੱਤ ਦੁਖਦੀ ਆ, ਵੀ ਟੇਕ ਮੈਡੀਸਨ ਫਰੋਮ ਦਾ ਡਾਕਟਰ, ਵੀ ਡੋਂਟ ਬੀਕਮ ਡਿਪੈਂਡੈਂਟ ਔਨ ਦਾ ਮੈਡੀਸਨ। ਜਦੋਂ ਆਪਣੀ ਲੱਤ ਠੀਕ ਹੋ ਜਾਂਦੀ ਆ, ਵੀ ਸਟਾਪ ਟੇਕਿੰਗ ਦਾ ਮੈਡੀਸਨ। ਸੇਮ ਥਿੰਗ ਵਿਦ ਸਾਈਕਾਇਟਰੀ, ਜਿੰਨੀ ਦੇਰ ਆਪਾਂ ਨੂੰ ਦਵਾਈ ਚਾਹੀਦੀ ਆ, ਓਨੀ ਦੇਰ ਆਪਾਂ ਯੂਜ਼ ਕਰਾਂਗੇ। ਆਲਸੋ ਇਫ ਦਾ ਮੈਡੀਸਨ ਇਜ਼ਨਟ ਟੂ ਸਟਰੋਂਗ, ਦੈਨ ਦੇਰ ਇਜ਼ ਨੋ ਚਾਂਸ ਦੈਟ ਵੀ ਆਰ ਗੋਇੰਗ ਟੂ ਬੀਕਮ ਯੂਜ਼ ਟੂ ਇਟ, ਰਾਈਟ? So I think apne Indian communities ki vari apanu misconception hunda bhi apa dar deya bhi medicine na jyada problems badunga mental health diya. But you're right, psychotherapy is also very good. Psychotherapy difference is bhi apa dimag bhi apa gal baat karni hai, right? So for example, suppose apa apne bacche di shaadi hai, our kid is getting married, we're stressed about it. Medicine might help us, I don't know, sleep better, let's say at night, but that's not going to fix the stress of the wedding. With therapy, the difference is, you know, I'll talk to you about what the problems are. Apa solutions labonge bhi jehdi things bande nu stress kariya, be how can we better manage it, okay? We'll look for ideas, solutions. Sometimes, soch nu vi apna nu change karna panda. Often, jadon koi stress haga, unna nu sirf negative hi dikhta. Bhi koi solution nahi haga, there's no point, everything's bad. So, with therapy, we try to help them see that there's more options out there, not just the negative ones they are thinking of.
ਅੱਛਾ ਤੇ ਫਿਰ ਜਿਹੜਾ ਸਟ੍ਰੈਸ ਦੇ ਨਾਲ ਹੈ ਤੁਹਾਡੇ ਮਤਲਬ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਜਾਂ ਉਹਨਾਂ ਨੂੰ ਟਾਈਮਿੰਗ ਲਾ ਕੇ ਉਹਨੂੰ ਦੱਸਦੇ ਹੋ ਪੋਸੀਬਿਲਿਟੀਜ਼ ਕੀ ਨੇ ਸਿਰਫ ਇੱਕੋ ਹੀ ਨਾ ਗੱਲ ਸੋਚੋ ਨੈਗੇਟਿਵ ਹੋਰ ਪੋਜੀਟਿਵ ਸੋਲੂਸ਼ਨ ਵੀ ਨੇ ਤੇ ਉਹਦੇ ਨਾਲ ਮਤਲਬ ਉਹਦੇ ਨਾਲ ਉਹਨਾਂ ਦਾ ਜਿਹੜਾ ਬ੍ਰੇਨ ਹੈ ਉਹ ਮਤਲਬ ਰਾਈਟ ਪਾਥ ਤੇ ਆਉਂਦਾ ਵੀ ਉਹਦੇ ਨਾਲ ਪ੍ਰੋਬਲਮ ਕਈ ਸੋਲਵ ਵੀ ਹੁੰਦੀਆਂ ਨੇ ਕਿ ਨਹੀਂ ਬਸ ਸਿਰਫ ਅੱਧਾ ਪੌਣਾ ਘੰਟਾ ਜਦੋਂ ਤੁਹਾਡੇ ਨਾਲ ਗੱਲ ਕਰਦੇ ਨੇ ਉਹਨਾਂ ਚੀਜ਼ ਰਹਿੰਦਾ ਉਸ ਤੋਂ ਬਾਅਦ ਪ੍ਰੋਬਲਮ ਫਿਰ ਉੱਥੇ ਦੀ ਉੱਥੇ
Well, it depends, right? Jiddha ma example dinni abhi dwai apna lak dukh rhi hai. Actually, ma dinni example gym vasa. Apna jiddha gym jaunne hai, ek wari jaake ta nahi koi fark paan lag gaya, right?
Mm-hmm.
Or if we shower, apna roj naunne hai.
Mm-hmm.
We don't take a shower one day, they kenne, okay, on lifelong manu na andi lorani, unclean, right?
Mm-hmm.
So, apna nu build karna panda. Everyday routine banana panda. So, with therapy, You go to the therapist, you talk about the problem, and we also give them homework.
Mm-hmm.
Homework matlab bhi tusi a practice karo roj. And then when they come back next time, they've had a little bit of practice, and then we build on that.
Mm-hmm.
And then we learn more. So if they go to the therapy session, and they don't practice what we're talking about, unanu ek din ek session se fark nahi paan lag gaya.
Mm-hmm.
Right? They have to practice it. Jidda school up jaane hai. Ek din jaake ta nahi koi bacha learn karne lag gaya sab kuch, right?
Mm-hmm.
Homework karna panda, te wapas hi jaana panda. But again, edan hi therapy lifelong hai. Depends kar the problem ki hai. Kinni mehnat paunge, and then, you know, depending on the problem, it can take a handful of sessions, maybe like a couple of months. It's hard to say. Because it depends on the problem, the banda mehnat se kiddi banda hoda ch.
Par ida matlab ehi hai vi je jede apne Indian parents ne te oh eh sochde je bacche de utte stress rehnda oh gum ohdi nishaniyan ki ne vi ehnu bande nu stress hai koi nishaan is tarah de signs hai giyan.
Well, stress is basically jime I'll give you an example just the depression de apna symptoms kede dekhte hai. So if you go to a doctor and talk about depression, right, symptoms and signs they're going to look at is okay. Energy is affected. Maybe they're moving a lot slower than normal. Sleep is affected. Often they're sleeping too much or too little. Okay?
Mm-hmm.
Same thing with food. Eating too much, eating too little. Main one is guilt. Guilt matlab bhi unhonu lagta bhi meri fault hai, main sab kuch galt kita, main kharab hega. So, oh, guilt or depression jada badhta. Because they feel bhi sara unna the fault hai ga, te bas ohi soch naal negative jada badh janda. Okay?
Mm-hmm.
And then one of the things, the most concerning doctors da pata hunda bhi, okay, hun dwai cheezi hai, ja koi action na tanu jaruri lana, when they start thinking bhi koi point nahi hai ga ithe rehan da, bhi people around me, unhanu koi benefit nahi hai ga that I'm here, be it's better that I kill myself, okay?
Suicide.
Yeah, exactly. So, odena sanu pata bhi, okay, they're really starting to think very negative, and we have to intervene, whether it's with medicine or with therapy, because once they start thinking that way, it's just going to get worse unless they take major changes to change that, okay?
Mm-hmm. ਸੋ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਆਪਣੇ ਪਰਿਵਾਰ ਕੋ ਹੁਣ ਤਾਂ ਤਕਰੀਬਨ ਹਰ ਪਰਿਵਾਰ ਦੇ ਵਿੱਚ ਇਹ ਹੈਗੀ ਬੱਚਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਵੱਡਿਆਂ ਨੂੰ ਕੋਈ ਕਿਸੇ ਨਾ ਕਿਸੇ ਤਰੀਕੇ ਦੀ ਸਟ੍ਰੈਸ ਰਹਿੰਦੀ ਹੈ ਸੋ ਬਜਾਏ ਤੁਸੀਂ ਆਪਣੇ ਆਪ ਨੂੰ ਸੋਚੋ ਵੀ ਇਹਦਾ ਕੋਈ ਹੱਲ ਹੀ ਨਹੀਂ ਹੈ ਮੈਨੂੰ ਲੋਕ ਲਾਈਕ ਹੀ ਨਹੀਂ ਕਰਦੇ ਜਾਂ ਤੁਸੀਂ ਗਲਤ ਸਟੈਪ ਲੈ ਲਓ ਉਹਦੇ ਨਾਲੋਂ ਚੰਗਾ ਵੀ ਹਰ ਚੀਜ਼ ਦਾ ਹੱਲ ਹੈਗਾ ਸੋ ਤੁਹਾਨੂੰ ਮਤਲਬ ਜਿਹਨੂੰ ਵੀ ਹੈਗੀ ਫੈਮਿਲੀ ਚ ਉਹਨੂੰ ਓਪਨ ਹੋਣ ਦੀ ਲੋੜ ਹੈ ਛੁਪਾਉਣ ਦੀ ਲੋੜ ਨਹੀਂ ਸਗੋਂ ਡਾਕਟਰ ਨਾਲ ਆਪਣੇ ਫੈਮਿਲੀ ਡਾਕਟਰ ਨਾਲ ਕੰਸਲਟ ਕਰੋ ਤੇ ਫਿਰ ਫੈਮਿਲੀ ਡਾਕਟਰ ਦੇਖ ਕੇ ਤੁਹਾਨੂੰ ਕੋਈ ਉਹਦਾ ਸੋਲੂਸ਼ਨ ਦੇਗਾ ਚਾਹੇ ਉਹ ਸਾਈਕੋਥੈਰੇਪਿਸਟ ਕੋਲ ਭੇਜ ਦੇ ਚਾਹੇ ਉਹ ਸਾਈਕੈਟ੍ਰਿਸਟ ਕੋਲ ਭੇਜ ਦੇ ਜਿਹਦੇ ਕੋਲ ਮਰਜ਼ੀ ਭੇਜ ਦੇ ਹਰ ਪ੍ਰੋਬਲਮ ਦਾ ਇਸ ਦੁਨੀਆਂ ਦੇ ਵਿੱਚ ਹੱਲ ਹੈਗਾ ਤੁਸੀਂ ਇਹੀ ਦੱਸਣਾ ਚਾਹੁੰਦੇ ਸੋਲੂਸ਼ਨ ਹੈਗਾ
ਐਬਸੋਲੂਟਲੀ ਦ ਥਿੰਗ ਇਜ਼ ਆਪਾਂ ਆਈ ਥਿੰਕ ਇਨ ਆਰ ਕਲਚਰ ਵੀ ਥਿੰਕ ਮੈਂਟਲ ਹੈਲਥ ਆਪਾਂ ਕਹਿੰਦੇ ਵੀ ਉਹ ਪਾਗਲ ਹੈਗਾ ਬੰਦਾ ਵੀ ਕੁਝ ਗੱਲ ਨਾ ਕਰੇ ਲੋਕੀ ਸੋਚੋਗੇ ਕੁਛ ਯੂ ਨੋ ਵਿਦ ਆਰ ਡਾਟਰਸ ਵੀ ਥਿੰਕ ਓਕੇ ਡਿਪਰੈਸ਼ਨ ਬਾਰੇ ਕੁਛ ਕਹਿਣਾ ਸ਼ਾਦੀ ਬਾਰੇ ਪ੍ਰੋਬਲਮ ਹੋਊਗੀ ਬੱਚੋ ਰਾਈਟ ਟੂ ਗੈਟ ਮੈਰਿਡ ਦੈਟਸ ਨਾਟ ਟਰੂ ਜਿੱਦਾਂ ਆਪਾਂ ਨੂੰ ਆਈਸਾਈਟ ਖਰਾਬ ਹੈ ਆਪਾਂ ਐਂਕਲ ਲੈਂਦੇ ਹਾਂ ਆਪਣੇ ਦੰਦ ਦੁੱਖ ਤਾਂ ਵੀ ਗੋ ਟੂ ਦ ਡੈਂਟਿਸਟ ਰਾਈਟ ਆਲ ਦੀਸ ਥਿੰਗਸ ਦੇਅਰ ਸੋਲੂਸ਼ਨ ਸੋ ਵੈਨ ਆਰ ਮੈਂਟਲ ਹੈਲਥ ਇਜ਼ ਅਫੈਕਟਿਡ ਵੈਦਰ ਇਟਸ ਐਂਜ਼ਾਇਟੀ ਸਟ੍ਰੈਸ ਡਿਪਰੈਸ਼ਨ ਆਫ ਕੋਰਸ ਦੇਅਰ ਸੋਲੂਸ਼ਨ right but we just have to believe that there's solutions and then ask for help from the professionals and then there's good results we don't need to worry what people are going to say I'll tell you like in my practice so many people come even from the Indian community and everybody thinks okay loki ki konge but everybody has their own problems bas apne culture ka pehna share nahi karte
ਜਿਹੜੀ ਫੈਮਿਲੀ ਦੇ ਵਿਚ ਵੀ ਇਸ ਤਰ੍ਹਾਂ ਦੀਆਂ ਕੋਈ ਪ੍ਰੋਬਲਮ ਨੇ ਬੱਚਿਆਂ ਨੂੰ ਤੁਸੀਂ ਇਗਨੋਰ ਨਾ ਕਰੋ ਬੱਚਿਆਂ ਨੂੰ ਗੁੱਸਾ ਨਾ ਹੋਵੇ ਜਿਆਦਾ ਚਿਰ ਸੁਤੀ ਰਹਿੰਦੀ ਹੈ ਇਹ ਤਾਂ ਕੰਮ ਲੇਟ ਕਰਦੀ ਹੈ ਇਹ ਤਾਂ ਚੁੱਪ ਰਹਿੰਦੀ ਹੈ ਇਹ ਤਾਂ ਕਿਸੇ ਦੇ ਸਾਹਮਣੇ ਫੇਸ ਨਹੀਂ ਕਰ ਸਕਦੀ ਇਹ ਇੱਕ ਮੈਂਟਲ ਪ੍ਰੋਬਲਮ ਹੈ ਤੁਹਾਨੂੰ ਡਾਕਟਰ ਕੋਲ ਲਿਜਾਣਾ ਚਾਹੀਦਾ ਓਪਨ ਹੋਣਾ ਚਾਹੀਦਾ ਇਹ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਹੀ ਹੈ ਵੀ ਸਾਡੇ ਦਿਮਾਗ ਚ ਇਹ ਗੱਲ ਰਹਿੰਦੀ ਹੈ ਵੀ ਜੇ ਲੋਕਾਂ ਨੂੰ ਪਤਾ ਲੱਗ ਇਹਦਾ ਵਿਆਹ ਨਹੀਂ ਹੋਣਾ ਇਹਦੀ ਸ਼ਾਦੀ ਨਹੀਂ ਹੋਣੀ ਲੋਕ ਕੀ ਕਹਿਣਗੇ ਉਹ ਦਿਮਾਗ ਦੇ ਵਿਚ ਡਰ ਕਰਕੇ ਅਸੀਂ ਪ੍ਰੋਬਲਮ ਨੂੰ ਹੋਰ ਵੀ ਵਧਾ ਲੈਂਦੇ ਹਾਂ ਸੋ ਚਾਹੀਦਾ ਇਹੀ ਹੈ ਕਿ ਬਿਨਾਂ ਖੁਆਫ ਦੇ ਕਿਉਂਕਿ ਦੁਨੀਆਂ ਦੇ ਵਿਚ ਇਹ ਪ੍ਰੋਬਲਮਸ ਹੈਗੀਆਂ ਜਿਸ ਤਰ੍ਹਾਂ ਸਾਡੀ ਲੱਤ ਬਾਂਹ ਟੁੱਟ ਜਾਂਦੀ ਦੰਦਾਂ ਦੀ ਪ੍ਰੋਬਲਮ ਹੈ ਅੱਖਾਂ ਦੀ ਪ੍ਰੋਬਲਮ ਹੈ ਕੰਨਾਂ ਦੀ ਪ੍ਰੋਬਲਮ ਹੈ ਹਾਂਜੀ ਇਸੇ ਤਰ੍ਹਾਂ ਹੀ ਕਿਸੇ ਨੂੰ ਕੈਂਸਰ ਦੀ ਪ੍ਰੋਬਲਮ ਹੈ ਉਹ ਵੀ ਆਪਾਂ ਡਾਕਟਰ ਕੋਲ ਜਾਂਦੇ ਹਾਂ ਸੋ ਇਸ ਤਰ੍ਹਾਂ ਹੀ ਜੇ ਕੋਈ ਇਹ ਸਾਡੇ ਦਿਮਾਗ ਦੇ ਵਿਚ ਕੋਈ ਇਸ ਤਰ੍ਹਾਂ ਦੀ ਐਂਗਜ਼ਾਇਟੀ ਜਾਂ ਸਟ੍ਰੈਸ ਵਗੈਰਾ ਹੁੰਦਾ ਤਾਂ ਸਾਨੂੰ ਡਾਕਟਰ ਕੋਲ ਜਾ ਕੇ ਜਾਂ ਸਾਈਕੋਥੈਰੇਪਿਸਟ ਜੇ ਕੋਈ ਪ੍ਰੋਫੈਸ਼ਨਲ ਹੋਣ ਉਹਨਾਂ ਕੋਲ ਜਾ ਕੇ ਇਹ ਪ੍ਰੋਬਲਮ ਦਾ ਸੋਲੂਸ਼ਨ ਕੱਢ ਲੈਣਾ ਚਾਹੀਦਾ ਵੀ ਬਜਾਏ ਅਸੀਂ ਇਗਨੋਰ ਕਰੀਏ ਇਹੀ ਗੱਲ ਹੈ ਠੀਕ ਹੈ ਡਾਕਟਰ ਸਾਹਿਬ
ਐਗਜੈਕਟਲੀ ਐਂਡ ਮੇਨ ਥਿੰਗ ਮੈਂ ਕਹਿਣਾ ਚਾਹੁੰਦੀ ਹਾਂ ਅਗੇਨ ਜਿੱਦਾਂ ਆਪਾਂ ਜਿਮ ਜਾਣੇ ਆ ਇੱਕ ਦਿਨ ਵਨ ਟਾਈਮ ਐਟ ਦ ਜਿਮ ਇਜ਼ ਨਾਟ ਗੋਇੰਗ ਟੂ ਗਿਵ ਅਸ ਰਿਜ਼ਲਟ ਓਕੇ ਇਨ ਫੈਕਟ ਜੇ ਆਪਾਂ ਜਿਮ ਜਾਣੇ ਆਪਾਂ ਸੋਰ ਹੋਵਾਂਗੇ ਬਾਚੋ ਆਪਣੇ ਲੱਤ ਬਾਂਹ ਦੁਖੂਗੀ ਪਰ ਜੇ ਆਪਾਂ ਕਹੋਗੇ ਓ ਅੱਜ ਤਾਂ ਮੈਂ ਸੋਰ ਸੀ ਮੈਂ ਫਿਰ ਨਹੀਂ ਵਾਪਿਸ ਜਾਣਾ ਇਹ ਕੰਮ ਹੋਇਆ ਨਹੀਂ ਵੀ ਆਰ ਨਾਟ ਗੋਇੰਗ ਟੂ ਗੈਟ ਦ ਰਿਜ਼ਲਟ ਰਾਈਟ ਸੇਮ ਥਿੰਗ ਵਿਦ ਮੈਡੀਸਿਨ ਐਂਡ ਸਾਈਕੋਥੈਰੇਪੀ ਸਮਟਾਈਮਸ ਪੀਪਲ ਕਮ ਐਂਡ ਸੇ ਓ The person is just talking. Talking already koi fark pan lag gaya. Randane. It's a passive wali gala. That's not true. Because it's going to take time. Problem ek din chini badi. Ek din chini ek safe solve hon lagi, right? So apa jidda passive car nu lane namik a health car. We apa travel kar zaya. You have to put money towards your mental health as well. Kyunki if it gets worse then...
ਡਾਕਟਰ ਸਾਹਿਬ ਮੇਰੇ ਖਿਆਲ ਆਪਾਂ ਫਿਰ ਕਿਸ ਦਿਨ ਤੁਹਾਨੂੰ ਲਵਾਂਗੇ ਫੋਨ ਤੇ ਇਹਦਾ ਬਹੁਤ ਫਾਇਦਾ ਲੋਕਾਂ ਦੇ ਵਿਚ ਇਨਕਰੇਜਮੈਂਟ ਹੁੰਦੀ ਹੈ ਕਿਉਂਕਿ ਗੱਲ ਤਾਂ ਇੱਥੇ ਹੀ ਹੈ ਵੀ ਜਿਹੜੇ ਬੰਦਿਆਂ ਨੂੰ ਜਿਹੜੇ ਪਰਿਵਾਰ ਦੇ ਵਿਚ ਹੁੰਦੀ ਹੈ ਸਾਨੂੰ ਓਪਨ ਕਰਨ ਦੀ ਲੋੜ ਹੈ ਗੱਲ ਨੂੰ ਦਬਾ ਕੇ ਨਾ ਰੱਖੋ ਆਪਣਾ ਦਿਮਾਗ ਨਾ ਯੂਜ਼ ਕਰੋ ਵੀ ਇਹਨੂੰ ਤਾਂ ਉਪਰੀ ਕਸਰ ਲੱਗ ਗਈ ਇਹ ਤਾਂ ਆਹ ਹੋ ਗਿਆ ਤਾਂ ਪੜ੍ਹਦੀ ਨਹੀਂ ਤਾਂ ਧਿਆਨ ਹੀ ਨਹੀਂ ਜਾਂਦਾ ਕੋਈ ਫੋਕਸ ਨਹੀਂ ਕਰ ਸਕਦਾ ਇਹ ਕੁਦਰਤੀ ਗੱਲ ਹੈ ਕਿ ਬ੍ਰੇਨ ਦੇ ਵਿਚ ਸਾਡੀ ਕੁਛ ਨਾ ਕੁਛ ਇਨਬੈਲੈਂਸ ਚੀਜ਼ਾਂ ਹੋ ਜਾਂਦੀਆਂ ਤੇ ਉਹ ਵੀ ਇੱਕ ਤਰ੍ਹਾਂ ਦੀ ਬਿਮਾਰੀ ਹੋਈ ਹੈ ਜਿਸ ਤਰ੍ਹਾਂ ਬਾਕੀ ਫਿਜ਼ੀਕਲ ਹੁੰਦੀਆਂ ਨੇ ਸੋ ਆਪਣੇ ਡਾਕਟਰ ਕੋਲ ਜਾ ਕੇ ਫੈਮਿਲੀ ਡਾਕਟਰ ਕੋਲ ਜਾ ਕੇ ਗੱਲਬਾਤ ਕਰੋ ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓ ਕਿਉਂਕਿ ਲੋਕ ਤੁਹਾਡੇ ਵੈਲੂਏਸ਼ਨ ਨਹੀਂ ਹੋ ਸਕਦੇ ਜੇ ਲੋਕਾਂ ਦੀ ਪਰਵਾਹ ਕਰਾਂਗੇ ਤਾਂ ਕੋਈ ਨਾ ਕੋਈ ਪ੍ਰੋਬਲਮ ਵਧਾ ਲਾਂਗੇ ਤੇ ਫਿਰ ਉਦੋਂ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕਈ ਵਾਰੀ ਬੰਦਾ ਇੰਨਾ ਆਪਣੇ ਆਪ ਨੂੰ ਮਹਿਸੂਸ ਕਰਦਾ ਕਿ ਮੇਰਾ ਤਾਂ ਇਸ ਜ਼ਿੰਦਗੀ ਚ ਰਹਿਣ ਦਾ ਕੋਈ ਫਾਇਦਾ ਹੀ ਨਹੀਂ ਹੈ ਉਹ ਕਮਰੇ ਚ ਰਹਿੰਦਾ ਮੈਨੂੰ ਮਾਂ ਬਾਪ ਵੀ ਟੋਕੀ ਜਾਂਦੇ ਨੇ ਭੈਣ ਭਰਾ ਵੀ ਟੋਕੀ ਜਾਂਦੇ ਨੇ ਉਹ ਕੰਪਨੀ ਚ ਨਹੀਂ ਜਾਂਦਾ ਵਿਆਹ ਸ਼ਾਦੀ ਚ ਨਹੀਂ ਜਾਂਦਾ ਕੱਲਾ ਹੀ ਆਪਣੇ ਕਮਰੇ ਚ ਰਹਿਣਾ ਹੁੰਦਾ ਫਿਰ ਉਹਦੇ ਨਾਲ ਉਹਦੀ ਅਪਰੋਚ ਜਿਹੜੀ ਉਹ ਨੈਗੇਟਿਵ 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 ਹੋ ਕੇ ਰਿਜ਼ਲਟ ਵੀ ਬਹੁਤ ਨੈਗੇਟਿਵ ਨਿਕਲਦੇ ਨੇ ਸੋ ਇਹ ਸੀ ਡਾਕਟਰ ਫੈਨੀ ਜਿਹੜੇ ਕਿ ਡਾਕਟਰ ਆਫ ਮੈਡੀਸਨ ਵੀ ਨੇ ਤੇ ਨਾਲ ਨਾਲ ਸਾਈਕੋਥੈਰੇਪਿਸਟ ਦਾ ਵੀ ਹੈਲਪ ਕਰਦੇ ਨੇ ਲੋਕਾਂ ਦੀ ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ
ਥੈਂਕ ਯੂ ਸੋ ਮਚ
ਬਾਏ ਸੋ ਪਿਆਰੇ ਸਰੋਤਿਓ ਇਹ ਸੀ ਡਾਕਟਰ ਫੈਨੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਸੀ ਸਟ੍ਰੈਸ ਦੇ ਉੱਤੇ ਕਿ ਸਟ੍ਰੈਸ ਦੀਆਂ ਨਿਸ਼ਾਨੀਆਂ ਕੀ ਨੇ ਇਹਦੇ ਕੀ ਸੋਲੂਸ਼ਨ ਨੇ ਉਹਨਾਂ ਨੇ ਘਰ ਬੜੀ ਵਧੀਆ ਕੀ ਸੀ ਵੀ ਇਹਦਾ ਮਤਲਬ ਇਹ ਨਹੀਂ ਵੀ ਇੱਕ ਵਾਰੀ ਉਹਨਾਂ ਕੋਲ ਸਾਈਕੋਥੈਰੇਪਿਸਟ ਕੋਲ ਚਲੇ ਤਾਂ ਪਹਿਲੇ ਦਿਨ ਹੀ ਠੀਕ ਹੋ ਜੂਗੀ ਜੇ ਸਾਡੇ ਗੋਟੇ ਗਿੱਟੇ ਅੱਖ ਦੀ ਪ੍ਰੋਬਲਮ ਹੈ ਫਿਰ ਸਾਨੂੰ ਇੱਕ ਦੋ ਚਾਰ ਵਾਰੀ ਡਾਕਟਰ ਕੋਲ ਜਾਣਾ ਪੈਂਦਾ ਪ੍ਰੋਪਰ ਡਾਕਟਰ ਕੋਲ ਤੇ ਫਿਰ ਹੱਲ ਹੋ ਜਾਂਦਾ ਤੇ ਜੇ ਅਸੀਂ ਸੰਤ ਬਾਬਿਆਂ ਕੋਲ ਜਾਵਾਂਗੇ ਫਕੀਰਾਂ ਕੋਲ ਜਾਵਾਂਗੇ ਰੀੜ੍ਹ ਦੀ ਹੱਡੀ ਦੱਬ ਦੂਗਾ ਕੋਈ ਚੁੰਮਟਾ ਲਾ ਦੂਗਾ ਕੋਈ ਧੂਣੀ ਸੰਘਾ ਦੂਗਾ ਉਹਦੇ ਨਾਲ ਬਾਬੇ ਨੇ ਤਾਂ ਤੁਹਾਡੀ ਦਾ ਕੀ ਕਰਦੇ ਬਾਬਾ ਆਪ ਨਹੀਂ ਠੀਕ ਹੁੰਦਾ ਹੁਣ ਪੈਸੇ ਟਕੇ ਦੀ ਸਭ ਠੱਗੀ ਠੋਰੀ ਦਾ ਜਾਲ ਹੈ ਸੋ ਕਿਸੇ ਪ੍ਰੋਫੈਸ਼ਨਲ ਕੋਲ ਜਾਓ ਤਾਂ ਕਿ ਜੇ ਕਿਸੇ ਬੱਚੇ ਨੂੰ ਬੱਚੇ ਦੀਆਂ ਆਦਤਾਂ ਕੀ ਹੁੰਦੀਆਂ ਨੇ ਵੀ ਮਾਂ ਬਾਪ ਦੀ ਕੰਮ ਹੈ ਅਸੀਂ ਵੀ ਦੇਖਦੇ ਜ਼ਿੰਦਗੀ ਚ ਵੀ ਤਾਂ ਸੁੱਤਾ ਹੀ ਰਹਿੰਦਾ ਜਾਂ ਇਹ ਜਾਗ ਰਾਤ ਨੂੰ ਦੇਖੋ ਜਾਗ ਰਹੀ ਹੈ ਜਾਂ ਇਹ ਕੰਮ ਕਰਦਾ ਸਕੂਲ ਦਾ ਕੰਮ ਹੀ ਨਹੀਂ ਕਰਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਜਾਂ ਕਿਸੇ ਨਾਲ ਜੋ ਕੁਝ ਕਰੋ ਇਹ ਪੁੱਠਾ ਜਿਹਾ ਬੋਲਦਾ ਜੇ ਤੁਸੀਂ ਇਹਨੂੰ ਮਖੌਲ ਕਰੋ ਇਹ ਮਾਇੰਡ ਕਰਦਾ ਸੋ ਇਹ ਜਿਹੜੀਆਂ ਨਿਸ਼ਾਨੀਆਂ ਹੁੰਦੀਆਂ ਸਟ੍ਰੈਸ ਦੀਆਂ ਹੁੰਦੀਆਂ ਨੇ ਸੋ ਬਿਮਾਰੀ ਨੂੰ ਵਧਾਉਣ ਤੋਂ ਪਹਿਲਾਂ ਸਾਨੂੰ ਡਾਕਟਰ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ ਕਿਸੇ ਸਾਈਕੋਥੈਰੇਪਿਸਟ ਨਾਲ ਜਿਹੜਾ ਕੋਈ ਪ੍ਰੋਫੈਸ਼ਨਲ ਹੋਵੇ ਉਹਦੇ ਨਾਲ ਗੱਲਬਾਤ ਕਰੋ ਇੱਕ ਦੋ ਚਾਰ ਪੰਜ ਮੀਟਿੰਗਾਂ ਚ ਗੱਲ ਕਰਕੇ ਉਹਦੇ ਜਿਹੜੇ ਨਾ ਉਹਦੀ ਗੱਲ ਸੁਣੀ ਜਾਂਦੀ ਹੈ ਉਹਦਾ ਢੰਗ ਹੁੰਦਾ ਇਹਨਾਂ ਕੋਲੇ ਵੀ ਦੱਸਣ ਦਾ ਵੀ ਜਿਹੜੀ ਤੇਰੀ ਪ੍ਰੋਬਲਮ ਹੈ ਜੈਨੂਅਨ ਪ੍ਰੋਬਲਮ ਹੈ ਕੋਈ ਗੱਲ ਨਹੀਂ ਇਹਦੇ ਹੋਰ ਸੋਲੂਸ਼ਨ ਵੀ ਨੇ ਉਹ ਪ੍ਰੋਬਲਮ ਸੋਲਵ ਹੋ ਸਕਦੀ ਹੈ ਸੋ ਮੈਂ ਇੰਨਾ ਕੀ ਕਹਿਣਾ ਸੀ ਬਾਕੀ ਕਿਸੇ ਦਿਨ ਇਹ ਫੇਰ ਆਉਣਗੇ ਤੁਹਾਡਾ ਵੀ ਕੋਈ ਸਵਾਲ ਹੁੰਦਾ ਮੋਸਟ ਵੈਲਕਮ ਮੈਨੂੰ ਵੀ ਦੱਸਦਿਆ ਕਰੋ ਮੈਂ ਪੁੱਛ ਲੂੰਗਾ ਤੁਸੀਂ ਲਾਈਵ ਵੀ ਪੁੱਛ ਸਕਦੇ ਹੋ ਉਹਨਾਂ ਨੂੰ ਸਵਾਲ ਤੇ ਇਹ ਅੱਜ ਕੱਲ੍ਹ ਜਿਹੜੀ ਮੈਂਟਲ ਇਸ਼ੂ ਹੈ ਤੁਸੀਂ ਦੇਖੋ ਅਖਬਾਰਾਂ ਦੇ ਅਖਬਾਰ ਭਰੇ ਪਏ ਨੇ ਕੈਨੇਡਾ ਗਵਰਨਮੈਂਟ ਕਿੰਨੇ ਪੈਸੇ ਖਰਚ ਕਰ ਰਹੇ ਨੇ ਹਰ ਘਰ ਦੇ ਵਿੱਚ ਮੈਂਟਲ ਪ੍ਰੋਬਲਮ ਹੈ ਕੋਈ ਹਸਬੈਂਡ ਵਾਈਫ ਦੀ ਨਹੀਂ ਬਣਦੀ ਜੇ ਜਿੰਨਾ ਮਰਜ਼ੀ ਪੜਿਆ ਕੋਈ ਪੁਲਿਸ ਆਫਿਸਰ ਹੈ ਮੈਂ ਦੇਖਿਆ ਪੁਲਿਸ ਆਫਿਸਰ ਦੇਖੇ ਨੇ ਜਿਹੜੇ ਸਟ੍ਰੈਸ ਚ ਰਹਿੰਦੇ ਨੇ ਪਰ ਦੱਸਦੇ ਨਹੀਂ ਕਿਸੇ ਨੂੰ ਕਿਉਂਕਿ ਉਹਨਾਂ ਦੇ ਕੁਲੀਗ ਉਹਨਾਂ ਦਾ ਮਖੌਲ ਉਡਾਉਂਦੇ ਨੇ ਕੁਛ ਕਰਦੇ ਨੇ ਸੋ ਕਿਸੇ ਦਾ ਵਿਆਹ ਨਹੀਂ ਹੁੰਦਾ ਉਹ ਪ੍ਰੋਬਲਮ ਦੇ ਵਿੱਚ ਆ ਕੋਈ ਪੜ੍ਹਾਈ ਨਹੀਂ ਕਰ ਸਕਦਾ ਘਰ ਦੇ ਪੁਸ਼ ਕਰੀ ਜਾਂਦੇ ਨੇ ਸੋ ਸੋ ਮੈਨੀ ਥਿੰਗ ਸੋ ਇਹ ਅੱਜ ਆਪਾਂ ਸਟ੍ਰੈਸ ਦੇ ਉੱਤੇ ਗੱਲ ਕੀਤੀ ਡਾਕਟਰ ਫੈਨੀ ਨਾਲ ਸੋ ਚਲੋ ਚੱਲਦੇ ਆਨੇ ਵਾਲੀ ਥਾਂ ਤੇ ਆਪਣੇ ਟੌਪਿਕ ਤੇ ਅੱਜ ਸਾਡਾ ਟੌਪਿਕ ਹੈਗਾ ਕਿ ਵਟ ਇਜ਼ ਦਾ ਅਲਟੀਮੇਟ ਗੋਲ ਆਫ ਅਵਰ ਲਾਈਫ ਕਿ ਸਾਡੀ ਜ਼ਿੰਦਗੀ ਜਿਉਣ ਦਾ ਅਲਟੀਮੇਟ ਅੰਤਿਮ ਉਦੇਸ਼ ਕੀ ਹੈ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਉਦੇਸ਼ ਤਾਂ ਬਹੁਤ ਸਾਰੇ ਹੋ ਸਕਦੇ ਨੇ ਪਰਪਸ ਤਾਂ ਗੋਲ ਤਾਂ ਬਹੁਤ ਸਾਰੇ ਹੋ ਸਕਦੇ ਨੇ ਬੰਦੇ ਦਾ ਗੋਲ ਹੈ ਕਿ ਮੈਂ ਇੱਕ ਚੰਗਾ ਕ੍ਰਿਕਟ ਦਾ ਪਲੇਅਰ ਬਣਾ ਕਿਸੇ ਦਾ ਕਿ ਮੈਂ ਵਧੀਆ ਬਿਜ਼ਨਸਮੈਨ ਬਣਾ ਕਿਸੇ ਦਾ ਗੋਲ ਹੈ ਕਿ ਮੈਂ ਚੰਗਾ ਪੋਲੀਟੀਸ਼ੀਅਨ ਬਣਾ ਕਿਸੇ ਦਾ ਗੋਲ ਹੈ ਕਿ ਮੈਂ ਬਹੁਤ ਵਧੀਆ ਫਾਰਮ ਹਾਊਸ ਲਵਾਂ ਕਿਸੇ ਦਾ ਗੋਲ ਹੈ ਕਿ ਮੈਂ ਮੂਵੀਆਂ ਦੇ ਵਿੱਚ ਜਾਵਾਂ ਉਹ ਗੋਲ ਅਲੱਗ ਅਲੱਗ ਨੇ ਪਰ ਅਲਟੀਮੇਟ ਗੋਲ ਕੀ ਹੈ ਅਖੀਰਲਾ ਗੋਲ ਕੀ ਹੈ ਕੀ ਸਾਡਾ ਗੋਲ ਅੱਜ ਆਪਾਂ ਇਹੀ ਗੱਲ ਡਿਸਕਸ ਕਰਾਂਗੇ ਵੀ ਸਾਡਾ ਗੋਲ ਇਹੀ ਹੈ ਕਿ ਵੱਡੇ ਸਾਰੇ ਮਕਾਨ ਚ ਰਹੀਏ ਜ਼ਿਆਦਾ ਸਾਰੇ ਪੈਸੇ ਇਕੱਠੇ ਕਰ ਲਈਏ ਫਿਰ ਐਸ਼ ਕਰਾਂਗੇ ਜਾਂ ਸ਼ਾਮ ਨੂੰ ਠੰਡੀ ਠੰਡੀ 20 ਰੁਪਏ ਬੋਤਲ ਖੋਲੀਏ ਚਿਕਨ ਦੀਆਂ ਲੱਤਾਂ ਮਰੋੜੀਏ ਤੇ ਡਿੱਗਦੇ ਫਿਰੀਏ ਨਾਲੀਆਂ ਦੇ ਵਿੱਚ ਤੇ ਇਹ ਸਾਡਾ ਗੋਲ ਹੈ ਵੀ ਐਸ਼ ਹੈ ਕਈ ਵਾਰੀ ਸਾਡੇ ਦਿਮਾਗ ਚ ਹੁੰਦਾ ਵੀ ਗੋਲ ਹੈ ਵੱਡੀ ਸਾਰੀ ਪਾਵਰ ਆ ਜੇ ਮੈਂ ਪ੍ਰਧਾਨ ਮੰਤਰੀ ਬਣ ਜਾਂ ਫਿਰ ਬਸ ਬੱਲੇ ਹੀ ਬੱਲੇ ਸੋ ਕਿਸ ਤਰ੍ਹਾਂ ਦੇ ਗੋਲ ਨੇ ਸੋ ਦੇਖੋ ਸਾਡੀ ਜ਼ਿੰਦਗੀ ਦੇ ਗੋਲ ਦੇ ਬਾਰੇ ਅਲੱਗ ਅਲੱਗ ਵੱਖ ਵੱਖ ਲੋਕਾਂ ਦੇ ਵੱਖ ਵੱਖ ਵਿਚਾਰ ਨੇ ਉਹਨਾਂ ਦੀ ਸੋਚਣੀ ਹੈ ਕੁਛ ਲੋਕ ਕਹਿੰਦੇ ਨੇ ਵੀ ਦੇਖੋ ਜੀ ਜ਼ਿੰਦਗੀ ਚ ਚਾਰ ਦਿਨਾਂ ਦੀ ਜ਼ਿੰਦਗੀ ਆ ਖਾ ਲਓ ਪੀ ਲਓ ਐਸ਼ ਕਰੋ ਮੁੜ ਕੇ ਕਿਹਨੇ ਦੇਖਣਾ ਵੀ ਐਵੇਂ ਕਹੀ ਜਾਂਦੇ ਨੇ ਆਹ ਨਾ ਖਾਓ ਵੈਸ਼ਨੂੰ ਖਾਓ ਜੀ ਪਾਠ ਕਰੋ ਪਾਠ ਪੂਠ ਚ ਕੀ ਲੋੜ ਹੈ ਦੱਬ ਕੇ ਖਾਓ ਐਸ਼ ਕਰੋ ਭੰਗੜੇ ਪਾਓ ਬੱਲੇ ਬੱਲੇ ਕਰੋ ਜੇ ਕਿਤੇ ਸੱਟ ਪੇਟ ਵੀ ਲੱਗਦੀ ਗਾਲੀਆਂ ਵੀ ਤਾਂ ਕੀ ਹੈ ਚਾਰ ਦਿਨ ਥਾਣੇ ਰਹੇ ਆਵਾਂਗੇ ਥੋੜੀ ਦੋ ਚਾਰ ਕੁੱਟ ਖਾ ਆਵਾਂਗੇ ਤਾਂ ਕੀ ਫਰਕ ਪੈਂਦਾ ਉਹਨਾਂ ਦੀ ਇਹੀ ਜ਼ਿੰਦਗੀ ਹੈ ਪਰ ਕੁਛ ਲੋਕ ਇਹ ਕਹਿੰਦੇ ਨੇ ਬਹੁਤੀ ਦੁਨੀਆ ਵੀ ਸਾਡੀ ਜ਼ਿੰਦਗੀ ਦਾ ਅਸਲੀ ਮਕਸਦ ਖੁਸ਼ੀ ਪ੍ਰਾਪਤ ਕਰਨਾ ਹੈ ਖੁਸ਼ੀ ਸਾਰੇ ਹੀ ਕਰਦੇ ਨੇ ਕੋਈ ਬੰਦਾ ਇਹੋ ਜਿਹਾ ਨਹੀਂ ਜਿਹੜਾ ਨਹੀਂ ਕਹਿੰਦਾ ਵੀ ਮੈਂ ਖੁਸ਼ੀ ਨਹੀਂ ਪ੍ਰਾਪਤ ਕਰਨੀ ਪਰ ਖੁਸ਼ੀ ਕਿਹਨੂੰ ਕਹਿੰਦੇ ਨੇ ਇਹਨੂੰ ਨਹੀਂ ਬੰਦਾ ਸਮਝਦਾ ਖੁਸ਼ੀ ਦੇਖੋ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਖੁਸ਼ੀ ਹੁੰਦੀ ਹੈ ਪਲੇਜ਼ਰ ਇੱਕ ਹੁੰਦੀ ਹੈ ਹੈਪੀਨੈਸ ਹੈਪੀ ਤੇ ਪਲੇਜ਼ਰ ਦੋਨਾਂ ਚ ਫਰਕ ਇਹ ਹੈ ਸਾਡੀ ਕਿਉਂਕਿ ਮਾਸਟਰ ਦੇ ਵਿੱਚ ਜਦੋਂ ਮੈਂ 70 ਚ ਕਰਦਾ ਸੀਗਾ ਉਦੋਂ ਸਾਡੇ ਟੌਪਿਕ ਹੁੰਦੇ ਸੀ ਪਲੇਜ਼ਰ ਕਹਿੰਦੇ ਨੇ ਟੈਂਪਰਰੀ ਖੁਸ਼ੀ ਨੂੰ ਖੁਸ਼ੀ ਹੈਪੀਨੈਸ ਤੇ ਪਲੇਜ਼ਰ ਚ ਇਹੀ ਫਰਕ ਹੈ ਕਿ ਜਿਹੜੀ ਪਲੇਜ਼ਰ ਹੁੰਦੀ ਹੈ ਉਹ ਟੈਂਪਰਰੀ ਹੁੰਦੀ ਹੈ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਮੈਨੂੰ ਲੱਗੀ ਪਿਆਸ ਪਿਆਸ ਬਹੁਤ ਲੱਗੀ ਹੈ ਮੈਂ ਕਿਸੇ ਮੈਨੂੰ ਕਿਸੇ ਨੇ ਲਿਆ ਕੇ ਪਾਣੀ ਦੀ ਬੋਤਲ ਦਿੱਤੀ ਜਾਂ ਪਾਣੀ ਦਾ ਗਲਾਸ ਦਿੱਤਾ ਪਾਣੀ ਜਦੋਂ ਪੀਤਾ ਮੈਨੂੰ ਆਨੰਦ ਆ ਗਿਆ ਪਰ ਚਾਰ ਕੁ ਘੰਟੇ ਬਾਅਦ ਫਿਰ ਪਿਆਸ ਲੱਗੂਗੀ ਇਹ ਜਿਹੜੀ ਇਹਨੂੰ ਕਹਿੰਦੇ ਨੇ ਪਲੇਜ਼ਰ ਟੈਂਪਰਰੀ ਮੈਂ ਕਹਿੰਦਾ ਵੀ ਮੈਨੂੰ ਕੱਪੜੇ ਜਿਹਨੇ ਕੱਪੜਾ ਵਿਆਹ ਜਾਣਾ ਮੇਰੇ ਤਾਂ ਕੋਈ ਸੂਟ ਹੈ ਹੀ ਨਹੀਂ ਇੱਕੋ ਹੀ ਹੈ ਸੂਟ ਕੀ ਗੱਲ ਹੈ ਮੈਨੂੰ ਕੀ ਹੈ ਬਜਾਏ ਮੇਰੇ ਫਾਦਰ ਜਾਂ ਕੋਈ ਮਦਰ ਜਾ ਕੇ ਜਾਂ ਘਰ ਦੇ ਜਾ ਕੇ ਜਾਂ ਮੇਰੀ ਵਾਈਫ ਜਾ ਕੇ ਮੈਨੂੰ ਸੂਟ ਲਿਆਉਂਦੇ ਮੈਂ ਖੁਸ਼ ਹੋ ਜਾਣਾ ਕੀ ਉਹ ਖੁਸ਼ੀ ਪੱਕੀ ਹੈ ਸਾਲ ਕੁ ਬਾਅਦ ਫਿਰ ਅਸੀਂ ਕਹਿੰਦੇ ਹਾਂ ਵੀ ਉਹ ਦੂਜੇ ਫੁੱਫੇ ਦਾ ਵਿਆਹ ਜਾਣਾ ਉੱਥੇ ਚਾਹੀਦਾ ਸੋ ਜਿਹੜੀ ਖੁਸ਼ੀ ਹੁੰਦੀ ਹੈ ਜੇ ਟੈਂਪਰਰੀ ਉਹਨੂੰ ਪਲੇਜ਼ਰ ਕਹਿੰਦੇ ਨੇ ਜਦੋਂ ਪੱਕੀ ਹੋ ਜਾਏ ਖੁਸ਼ੀ ਉਹ ਪੱਕੀ ਉਦੋਂ ਹੁੰਦੀ ਹੈ ਜਦੋਂ ਬੰਦੇ ਦੀ ਇੱਛਾ ਹੀ ਮਰ ਜਾਣ ਜਿਸ ਕੋ ਕਛੂ ਨਾ ਚਾਹੀਏ ਵਹੀ ਸ਼ਹਿਨਸ਼ਾਹ ਉਹਨੂੰ ਫਿਕਰ ਨਹੀਂ ਹੁੰਦਾ ਮੈਨੂੰ ਕੀ ਹੈ ਜੋ ਕੁਛ ਵੀ ਦਿੱਤਾ ਉਹਦੇ ਵਿੱਚ ਉਹ ਮਸਤ ਹੈ ਤੇ ਖੁਸ਼ੀ ਦੇ ਵਿੱਚ ਕਦੇ ਗਮੀ ਨਹੀਂ ਹੁੰਦੀ ਤੇ ਜਿਹੜੀ ਪਲੇਜ਼ਰ ਹੁੰਦੀ ਉਹਦੇ ਵਿੱਚ ਹਮੇਸ਼ਾ ਗਮ ਹੁੰਦਾ ਕਿਉਂਕਿ ਇੱਕ ਵਾਰੀ ਮਿਲ ਗਈ ਉਦੋਂ ਬਾਅਦ ਫਿਰ ਗਮ ਸ਼ੁਰੂ ਹੋ ਗਿਆ ਸੋ ਆਪਾਂ ਹਰੇਕ ਬੰਦਾ ਖੁਸ਼ੀ ਪ੍ਰਾਪਤ ਕਰਨੀ ਚਾਹੁੰਦਾ ਇਹ ਗੱਲ ਪੱਕੀ ਹੈ ਸੋ ਹੁਣ ਗੱਲ ਇਹ ਹੈ ਵੀ ਜਦੋਂ ਸਾਰੀ ਦੁਨੀਆ ਖੁਸ਼ ਹੋਣਾ ਚਾਹੁੰਦੀ ਹੈ ਵੀ ਖੁਸ਼ੀ ਹੋਵੇ ਮੈਨੂੰ ਉਹ ਖੁਸ਼ੀ ਕਿਸ ਤਰ੍ਹਾਂ ਦੀ ਚਾਹੁੰਦੀ ਹੈ ਉਹ ਖੁਸ਼ੀ ਕਈ ਵਾਰੀ ਲੋਕ ਚਾਹੁੰਦੇ ਨੇ ਵੀ ਖੁਸ਼ੀ ਖਾ ਪੀ ਕੇ ਐਸ਼ ਕਰਕੇ ਮਿਲਦੀ ਹੈ ਭੰਗੜੇ ਪਾਓ ਦਾਰੂ ਪੀਓ ਡਾਂਸ ਕਰੋ ਤੇ ਇਹਦੇ ਨਾਲ ਬੱਲੇ ਬੱਲੇ ਰਾਤ ਨੂੰ ਜਦੋਂ ਅਸੀਂ ਐਨ ਟੱਪਦਿਆਂ ਦਾਰੂ ਅੰਦਰ ਗਈ ਹੁੰਦੀ ਹੈ ਦੇ ਗਾਣੇ ਤੇ ਗਾਣਾ ਦੇ ਗਾਣੇ ਤੇ ਗਾਣਾ, ਅਸੀਂ ਕਹਿੰਦੇ ਬੱਲੇ ਬੱਲੇ ਬੜੀ ਖੁਸ਼ੀ ਮਿਲੀ। ਪਰ ਸਵੇਰੇ ਜਦੋਂ ਬਾਉਂਟਿੰਗ ਕਰਦੇ ਹਾਂ ਘਰ ਦਾ ਫਰਸ਼ ਗੰਦੇ ਕਰਦੇ ਹਾਂ, ਰਾਤ ਨੂੰ ਉਹ ਦਾਰੂ ਪੀਤੀ ਹੁੰਦੀ ਹੈ, ਕਿਸੇ ਨੂੰ ਗਾਲ ਗੂਲ ਕੱਢ ਬੈਠਦੇ ਹਾਂ, ਪੁਲਿਸ ਵਾਲੇ ਹੱਥ ਪਗੜੀ ਬੰਨ ਕੇ ਥਾਣੇ ਚ ਲੈ ਜਾਂਦੇ ਨੇ, ਸਵੇਰੇ ਜਵਾਨਤ ਹੁੰਦੀ ਹੈ, ਕੀ ਸਾਨੂੰ ਖੁਸ਼ੀ ਮਿਲ ਗਈ? ਬਿਲਕੁਲ ਨਹੀਂ। ਕਦੇ ਕਹਿੰਦੇ ਆ ਪਾਵਰ ਚੋਂ ਮਿਲੂ ਵੀ ਇਲੈਕਸ਼ਨ ਲੜ ਲਈਏ, ਆਪਾਂ ਤਾਂ ਡਿਪਟੀ ਮੇਅਰ ਬਣ ਜਾਈਏ, ਮੇਅਰ ਬਣ ਜਾਈਏ, MPP ਬਣ ਜਾਈਏ। ਆ ਜਿੰਨੇ ਸਾਡੇ ਬਰੈਂਪਟਨ ਚ MPP ਬਣੇ ਹੋਏ ਨੇ, MP ਬਣੇ ਨੇ, ਮਨਿਸਟਰ ਬਣੇ ਨੇ, ਪੁੱਛ ਕੇ ਦੇਖ ਲਓ। ਆ ਜਸਟਿਨ ਟਰੂਡੋ ਨੂੰ ਪੁੱਛ ਕੇ ਦੇਖ ਲਓ, ਤੁਰਿਆ ਜਾਂਦਾ ਸੀ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਪਿੱਛੋਂ ਲੋਕ ਕੀ ਕਹਿੰਦੇ ਸੀ ਕਮੈਂਟ ਕੱਲ ਦੀ TV ਦੇ ਉੱਤੇ। ਉਹਨੂੰ ਇਕੱਲੇ ਨੂੰ ਪੁੱਛ ਕੇ ਦੇਖ ਲਓ, ਰਿਜ਼ਾਈਨ ਕਰਨਾ ਚਾਹੁੰਦਾ ਪਰ ਸਾਡੇ ਸਿੰਘ ਸਾਹਿਬ ਨਹੀਂ ਰਿਜ਼ਾਈਨ ਕਰਨ ਦਿੰਦੇ ਉਹਨੂੰ, ਕਿਉਂਕਿ ਪਤਾ ਵੀ ਜੇ ਰਿਜ਼ਾਈਨ ਕਰਤਾ ਤੇ ਮੁੜ ਕੇ ਤਾਂ ਅਸੀਂ ਆਉਣਾ ਨਹੀਂ, ਜ਼ਿੰਦਗੀ ਚ ਪਾਵਰ ਨਹੀਂ ਆਉਣਾ, ਇਸ ਕਰਕੇ ਫਸੇ ਨੇ। ਕੀ ਪਾਵਰ ਦੇ ਨਾਲ ਖੁਸ਼ੀ ਆ ਗਈ? ਕਈ ਬੰਦੇ ਵੱਡੀਆਂ ਵੱਡੀਆਂ ਪਾਵਰਾਂ ਲਈ ਬੈਠੇ ਨੇ, ਆ ਸਦਾਮ ਹੁਸੈਨ ਸੀਗਾ, ਤੇ ਕੀ ਉਹਨੂੰ ਖੁਸ਼ੀ ਮਿਲ ਗਈ? ਚਾਕੇ ਵਾਲੇ ਗੋਲੀਆਂ ਨਾਲ ਉਹਨੂੰ ਕੱਢ ਕੱਢ ਕੇ ਟੈਸਟ ਕਰਕੇ ਮਾਰਤਾ, ਫਾਂਸੀ ਚੜਾਤਾ। ਇੰਦਰਾ ਗਾਂਧੀ ਪਾਵਰ ਦੇ ਵਿੱਚ ਸੀ, ਕੀ ਉਹਨੂੰ ਖੁਸ਼ੀ ਮਿਲ ਗਈ? ਉਹਦੇ ਬਾਡੀਗਾਰਡ ਨੇ ਖੁਦ ਹੀ ਮਾਰਤਾ। ਜਿਹੜੀ ਸਾਡੀ ਬੇਨਜ਼ੀਰ ਭੁੱਟੋ ਪਾਕਿਸਤਾਨ ਦੀ ਪ੍ਰਾਈਮ ਮਿਨਿਸਟਰ ਦੀ ਜਲਸਾ ਕਰਕੇ ਹੀ ਲੱਖਾਂ ਬੰਦੇ ਸੀਗੇ, ਮਾੜਾ ਜਿਹਾ ਸਵਾਗਤ ਕਰਨ ਲੱਗੀ, ਉਪਰੋਂ ਨਿਕਲ ਕੇ ਕਾਰ ਚ ਗੋਲੀਆਂ ਮਾਰਤੀਆਂ, ਅੱਜ ਤੱਕ ਪਤਾ ਹੀ ਨਹੀਂ ਲੱਗਿਆ ਕਿਹਨੂੰ। ਕੀ ਖੁਸ਼ੀ ਪਾਵਰ ਚ ਮਿਲ ਜੂਗੀ? ਨਹੀਂ ਮਿਲਦੀ। ਫਿਰ ਖੁਸ਼ੀ ਪੈਸੇ ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਵੱਡਾ ਸਾਰਾ ਪੈਸਾ ਆ ਜੇ। ਅਸੀਂ ਅਸਲ ਨਾ ਪੈਸੇ ਦੇ ਮਗਰ ਤਾਂ ਇੰਨਾ ਭੱਜਦੇ ਹਾਂ, ਇੰਨਾ ਭੱਜਦੇ ਹਾਂ, ਇੰਨਾ ਭੱਜਦੇ ਹਾਂ। ਮੈਂ ਕਹਿੰਦਾ ਇਹਨਾਂ ਨੂੰ ਮਾੜਾ ਮੋਟਾ ਪਰਮਾਤਮਾ ਨਾਲ ਕਿਤੇ ਬਹਿ ਕੇ ਗਲਤਾਂ ਕਰ ਲਓ ਵੀ ਸੱਚੇ ਪਾਤਸ਼ਾਹ ਆ ਜਿਹੜੇ ਇੰਨੇ ਪੈਸੇ ਬੈਂਕ ਕੱਢੇ ਨੇ, ਬੈਂਕਾਂ ਵਾਲਿਆਂ ਨੇ ਰੱਖ ਲੈਣੇ, ਕਦੇ ਮੈਨੂੰ ਮਾੜੀ ਮੋਟੀ ਕੋਈ ਜੇਬ ਹੀ ਲਾਦੇ, ਜਦੋਂ ਮੇਰੀ ਡੈੱਡ ਬੋਡੀ ਉਹ ਜੇਬ 'ਚ ਮੈਂ ਪੈਸੇ ਪਾ ਕੇ ਲੈ ਜਾਂ, ਲਿਜਾ ਸਕਦੇ ਹੋ ਤੁਸੀਂ? ਪੈਸਿਆਂ ਨਾਲ ਕਦੇ ਅੱਜ ਤੱਕ ਖੁਸ਼ੀ ਹੋਈ ਆ? ਜਿੰਨੇ ਮਰਜ਼ੀ ਮਕਾਨ ਲੈ ਲਓ, ਜਿੰਨੇ ਮਰਜ਼ੀ ਬਿਲਡਿੰਗਾਂ ਲੈ ਲਓ, ਜਿੰਨੇ ਮਰਜ਼ੀ ਫਾਰਮ ਹਾਊਸ ਲੈ ਲਓ, ਜਿੰਨੀਆਂ ਮਹਿੰਗੀ ਕਾਰਾਂ ਲੈ ਲਓ, ਅਖੀਰ 'ਚ ਕਦੇ ਖੁਸ਼ੀ ਨਹੀਂ ਆਉਂਦੀ। ਕਦੇ ਬੰਦਾ ਦੁਖੀ ਹੁੰਦਾ, ਮੈਨੂੰ ਹੋਰ ਚਾਹੀਦਾ, ਮੈਨੂੰ ਹੋਰ ਚਾਹੀਦਾ। ਕੁੱਤਿਆਂ ਦੀ ਜਿਹੜੀ ਜੀਭ ਹੈ ਨਾ, ਲਮਕਦੀ ਰਹਿੰਦੀ ਹੈ। ਜੇ ਬੰਦੇ ਪਹਿਲਾਂ ਜਦੋਂ ਅਸੀਂ ਕੈਨੇਡਾ 'ਚ ਆਏ ਸੀਗੇ, ਉਦੋਂ ਕਹਿੰਦੇ ਜੀ ਬੇਸਮੈਂਟ 'ਚ ਰਹਿੰਦੇ ਹਾਂ, ਬੇਸਮੈਂਟ ਕਹਿੰਦੇ ਵੀ ਟਾਊਨ ਹਾਊਸ ਮਿਲ ਜੇ, ਟਾਊਨ ਹਾਊਸ ਮਿਲ ਗਿਆ। ਫਿਰ ਕਹਿੰਦੇ ਸਾਨੂੰ ਸੈਮੀ ਮਿਲ ਜੇ, ਸੈਮੀ ਮਿਲ ਗਿਆ। ਸੈਮੀ ਤੋਂ ਬਾਅਦ ਡਿਟੈਚ ਮਿਲ ਗਿਆ 2-3 ਹਜ਼ਾਰ ਦਾ। ਫਿਰ ਕਹਿੰਦਾ ਨਹੀਂ 5-6 ਹਜ਼ਾਰ, ਜਿਹਨੇ 5 ਹਜ਼ਾਰ ਦਾ, 10 ਹਜ਼ਾਰ ਜਾਂ 10 ਹਜ਼ਾਰ ਦਾ, ਇੰਨੇ ਨੂੰ ਫੂਕ ਨੇ ਤੁਰਿਆ ਜਾਂਦਾ ਨੇ, ਦਿਸਦਾ ਹੈ ਨਹੀਂ, ਰੋਟੀ ਦੰਦ ਨਿਕਲੇ ਹੋਏ ਨੇ, ਤੇ ਕੀ ਤੁਹਾਡੀ ਖੁਸ਼ੀ ਹੋਊਗੀ ਜੀ? ਸੋ ਇਸ ਕਰਕੇ ਜਿਹੜੀ ਖੁਸ਼ੀ ਹੈ ਨਾ, ਖੁਸ਼ੀ ਸਾਨੂੰ ਮਿਲਦੀ ਕਿੱਥੋਂ ਹੈ? ਖੁਸ਼ੀ ਕਈ ਵਾਰੀ ਬੰਦੇ ਗਲਤ ਕੰਮਾਂ ਤੋਂ, ਸੈਕਸ ਤੋਂ ਕਰਨ ਨਹੀਂ ਚਾਹੁੰਦੇ ਨੇ, ਉਹ 2 ਮਿੰਟ ਦੀ ਹੁੰਦੀਆਂ ਜੋ ਨਜਾਇਜ਼ ਕਰ ਬੈਠਦੀ ਆ। ਮੈਂ ਆਪਣੇ ਇੱਕ YouTube ਦੇ ਵਿੱਚ ਕੀਤਾ ਵੀ ਕਰੈਕਟਰ ਸਾਡਾ ਕਿਹਾ ਹੁੰਦਾ ਕਿ 3 ਤਰ੍ਹਾਂ ਦੇ ਲੋਕ ਹੁੰਦੇ ਨੇ। ਇੱਕ ਸਾਡੀ ਮਾਂ ਦੀ ਉਮਰ ਦੇ ਹੁੰਦੇ ਨੇ, ਉਹਨੂੰ ਮਾਂ ਦੇ ਤਰੀਕੇ ਨਾਲ ਡੀਲ ਕਰੋ। ਜਿਹੜੇ ਸਾਡੀ ਵਾਈਫ ਦੀ ਉਮਰ ਦੇ ਨੇ, ਉਹਨੂੰ ਭੈਣਾਂ ਦੇ ਤਰੀਕੇ ਨਾਲ ਡੀਲ ਕਰੋ। ਜਿਹੜੇ ਬੱਚੇ ਨੂੰ ਬੱਚਿਆਂ ਦੇ, ਪਰ ਅਸੀਂ ਉਲਟਾ ਕਹਿੰਦੇ ਹਾਂ ਭੈਣ ਜੀ ਭੈਣ ਜੀ ਭੈਣ ਜੀ ਭੈਣ ਜੀ, ਕਰਦੇ ਨਿਗਾਹ ਅਸੀਂ ਪੁੱਠੀ ਰੱਖਦੇ ਹਾਂ। ਫਿਰ ਜਦੋਂ ਪੁਲਿਸ ਵਾਲਿਆਂ ਦਾ ਵੱਡਾ ਸਾਰਾ ਜਿਹੜਾ ਔਰ ਕੀ ਕਹਿੰਦੇ ਨੇ ਚਮੜੇ ਦਾ ਹੁੰਦਾ ਛਿੱਤਰ ਸਾਡੇ ਪਿੱਛੋਂ ਪੈਂਦੇ ਨੇ, ਚੀਕਾਂ ਨਿਕਲਦੀਆਂ, ਪੁੱਠੇ ਲਮਕਾਉਂਦੇ ਨੇ, ਫਿਰ ਪਤਾ ਲੱਗਦਾ ਵੀ ਆ ਐਸ਼ ਕੀਤੀ ਸੀ, 2 ਮਿੰਟ ਦੀ ਐਸ਼ ਵਿੱਚ ਸਾਰੀ ਜ਼ਿੰਦਗੀ ਰੁਲਦੇ ਫਿਰਦੇ ਆ। ਸੋ ਖੁਸ਼ੀ ਸਾਨੂੰ ਜਿਹੜੀਆਂ ਚੀਜ਼ਾਂ ਤੁਸੀਂ ਲੱਭਣੀ ਚਾਹੁੰਦੇ ਆ ਨਾ, ਉੱਥੇ ਸਾਨੂੰ ਖੁਸ਼ੀ ਮਿਲਦੀ ਨਹੀਂ, ਕਿਉਂਕਿ ਅਸੀਂ ਗਲਤ ਚੀਜ਼ਾਂ ਦੇ ਵਿੱਚੋਂ, ਗਲਤ ਥਾਵਾਂ ਦੇ ਵਿੱਚੋਂ, ਗਲਤ ਢੰਗਾਂ ਦੇ ਨਾਲ ਖੁਸ਼ੀ ਲੱਭਣੀ ਚਾਹੁੰਦੇ ਹਾਂ। ਜਿਵੇਂ ਕਿ ਕਬੀਰ ਸਾਹਿਬ ਨੇ ਕਿਹਾ ਸੀ, ਵਸਤੂ ਕਹੀਂ ਢੂੰਡੇ ਕਹੀਂ ਕਿਬੇ ਦਾਵੈ ਹਾਥ, ਕਹੋ ਕਬੀਰ ਤਬ ਪਾਈਏ ਜਬ ਭੇਜੀ ਲੀਜੀਏ ਸਾਥ, ਭੇਜੀ ਲੀਆ ਸਾਥ ਕਰ ਦੀਨ ਵਸਤ ਲਿਖਾਏ, ਕੋਟ ਜਨਮ ਕਾ ਪੰਧ ਥਾ ਰਸਤਾ ਥਾ, ਕੋਟ ਜਨਮ ਕਾ ਪੰਧ ਥਾ ਪਲ ਮੇ ਪਹੁੰਚਾ ਜਾਏ। ਚੀਜ਼ ਕਿਤੇ ਪਈ ਹੈ, ਲੱਭਦੇ ਅਸੀਂ ਕਿਤੇ ਫਿਰਦੇ ਹਾਂ, ਮਿਲ ਜੂਗੀ? ਕਦੇ ਨਹੀਂ ਮਿਲਦੀ। ਜਿੰਨਾ ਚਿਰ ਤੱਕ ਅਸੀਂ ਉੱਥੇ ਨਹੀਂ ਪਹੁੰਚਦੇ ਜਿੱਥੇ ਉਹ ਚੀਜ਼ ਹੈ, ਅਸੀਂ ਕਦੇ ਨਹੀਂ ਲੱਭ ਸਕਦੇ। ਤੇ ਉਹ ਲੱਭਾਂਗੇ ਕਿਵੇਂ? ਅਸੀਂ ਲੱਭਾਂਗੇ ਜਿੰਨਾ ਚਿਰ ਸਾਨੂੰ ਪੇਤੀ ਨਹੀਂ ਮਿਲਦਾ, ਕੋਈ ਐਕਸਪਰਟ ਨਹੀਂ ਮਿਲਦਾ ਉਸ ਚੀਜ਼ ਦਾ ਜਿਹੜਾ ਸਾਨੂੰ ਗਾਈਡ ਕਰੇ। ਭਰਾਵਾ ਕਿਤੇ ਟੱਕਰਾਂ ਮਾਰੀ ਜਾਂਦਾ, ਚੀਜ਼ ਤਾਂ ਤੇਰੀ ਉੱਥੇ ਪਈ ਆ, ਉੱਥੇ ਜਾ ਕੇ ਦੇਖ। ਜਦੋਂ ਫਿਰ ਅਸੀਂ ਉਹਦਾ ਕਿਹਾ ਮੰਨ ਕੇ ਉੱਥੇ ਜਾਂਦੇ ਹਾਂ ਜਿੱਥੇ ਚੀਜ਼ ਹੈ, ਫਿਰ ਸਾਨੂੰ ਖੁਸ਼ੀ ਮਿਲ ਜਾਂਦੀ ਹੈ। ਠੀਕ ਹੈ ਨਾ ਜੀ? ਜਿਸ ਤਰ੍ਹਾਂ ਜੇ ਕੋਈ ਸਾਨੂੰ ਕਹੇ ਜਿਉਂ ਤਿਲ ਮੇ ਤੇਲ ਹੈ ਚਕਮਗ ਮੇ ਆਗ, ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਜਿਸ ਤਰ੍ਹਾਂ ਜਿਉਂ ਤਿਲ ਮੇ ਤੇਲ ਹੈ, ਜਿਹੜੇ ਸੈਸਮੀ ਸੀਡ ਹੁੰਦੇ ਨੇ ਨਾ, ਉਹਦੇ ਵਿੱਚ ਤੇਲ ਹੁੰਦਾ ਪਰ ਬਾਹਰੋਂ ਤਾਂ ਦੇਖਣ ਨੂੰ ਨਹੀਂ ਪਤਾ ਲੱਗਦਾ। ਪੱਥਰ ਹੈ, ਸਾਨੂੰ ਕੀ ਪਤਾ ਇਹਦੇ 'ਚ ਅੱਗ ਹੈ? ਜਦੋਂ ਪੱਥਰ ਨਾਲ ਪੱਥਰ ਰਗੜਦੇ ਕੋਈ ਭੇਜ ਦਿੰਦਾ, ਫਿਰ ਅੱਗ ਨਿਕਲਦੀ। ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਹੈ, ਜਿਹੜੀ ਅਸਲੀ ਖੁਸ਼ੀ ਹੈ, ਜਿਹਨੇ ਪੈਦਾ ਕਰਨੀ ਹੈ ਖੁਸ਼ੀ, ਉਹ ਸਾਡੇ ਅੰਦਰ ਹੈ। ਲੱਭਦੇ ਅਸੀਂ ਬਾਹਰ ਫਿਰਦੇ ਹਾਂ, ਕਦੇ ਅਸੀਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ, ਕਦੇ ਅਸੀਂ ਧਾਰਮਿਕ ਪੁਸਤਕਾਂ ਪੜ੍ਹਦੇ ਹਾਂ, ਕਦੇ ਅਸੀਂ ਜੰਗਲਾਂ ਪਹਾੜਾਂ 'ਚ ਜਾਂਦੇ ਹਾਂ, ਕਦੇ ਅਸੀਂ ਵਰਤ ਰੱਖਦੇ ਹਾਂ, ਕਦੇ ਅਸੀਂ ਤੂਫਾਨ ਜਗਾਉਂਦੇ ਹਾਂ, ਕਦੇ ਅਸੀਂ ਸਰੋਵਰਾਂ ਵਿੱਚ ਜਾਂਦੇ ਹਾਂ, ਕਦੇ ਅਸੀਂ ਪੁੱਠੇ ਲਮਕਦੇ ਹਾਂ, ਕਦੇ ਅਸੀਂ ਕੀਰਤਨ ਕਰਾਉਂਦੇ ਹਾਂ। ਇਹ ਬਾਹਰਲੀਆਂ ਚੀਜ਼ਾਂ ਨਾਲ ਟੈਂਪਰੇਰੀ, ਜਿਹਨੂੰ ਮੈਂ ਪਲੇਜ਼ਰ ਕਿਹਾ ਸੀ, ਉਹ ਤਾਂ ਮਿਲ ਜਾਂਦੀਆਂ ਨੇ, ਪਰ ਪੱਕੀ ਖੁਸ਼ੀ ਨਹੀਂ ਮਿਲਦੀ। ਪੱਕੀ ਖੁਸ਼ੀ ਕਦੋਂ ਮਿਲੂਗੀ? ਵੈਨ ਯੂ ਗੋ ਵਿਦਿਨ। ਜਿਵੇਂ ਕਿ ਜੀਸਸ ਕ੍ਰਾਈਸਟ ਨੇ ਕਿਹਾ ਸੀ ਨਾ, ਦਿਸ ਬਾਡੀ ਇਜ਼ ਦਾ ਟੈਂਪਲ ਆਫ ਲਿਵਿੰਗ ਗੋਡ। ਇਹ ਜਿਹੜਾ ਸਾਡਾ ਸਰੀਰ ਹੈ ਕੇਵਲ 5-6 ਫੁੱਟ ਹੱਡ ਚਮ ਮਾਸ ਦਾ ਨਹੀਂ ਬਣਿਆ ਹੋਇਆ, ਇਹਦੇ ਵਿੱਚ ਬ੍ਰੇਨ, ਦਿਮਾਗ, ਲੀਵਰ, ਕਿਡਨੀ, ਬੀਨਸ ਨਹੀਂ ਹੈਗੀਆਂ, ਸਗੋਂ ਇਹਦੇ ਵਿੱਚ ਪਰਮਾਤਮਾ ਖੁਦ ਬੈਠਾ ਹੋਇਆ। ਪਰਮਾਤਮਾ ਦਾ ਕੀ ਮਤਲਬ ਹੈ ਕਿ ਪਰਮਾਤਮਾ ਨੇ ਆਪਣੀ ਜਿਹੜੀ ਅੰਸ਼ ਹੈ, ਆਤਮਾ, ਉਹ ਸਾਡੇ ਅੰਦਰ ਬਿਠਾਈ ਹੈ। ਸਾਡੇ ਸਰੀਰ ਦੀ ਓਨਾ ਚਿਰ ਤੱਕ ਕੀਮਤ ਹੈ ਜਿੰਨਾ ਚਿਰ ਤੱਕ ਸਾਡੇ ਵਿੱਚ ਆਤਮਾ ਹੈ। ਉਹ ਆਤਮਾ ਬਹੁਤ ਬਰੀਕ ਹੈ, ਉਹ ਪਾਵਰ ਹੈ, ਐਟਮ ਹੈ। ਜਦੋਂ ਉਹ ਨਿਕਲ ਗਈ, ਆਹ ਜਿਹੜਾ ਸਾਡਾ 60-70 ਕਿਲੋ ਦਾ ਸਰੀਰ ਹੈ ਨਾ, ਇਹਦੀ ਕੋਈ ਵੈਲਿਊ ਨਹੀਂ। ਜਿਵੇਂ ਕਿ ਸਾਡੀ ਹਕੀਕਤ ਕੀ ਹੈ ਕਿ ਇੱਕ ਫਰੀਦ ਸਾਹਿਬ ਹੋਏ ਨੇ, ਇੱਕ ਫਰੀਦ ਸਬਰੀ ਹੋਏ ਨੇ, ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਵੀ ਸਾਡੀ ਕੀ ਹੈ ਕਿ ਵੀ ਹਕੀਕਤ ਕੀ, ਜਦੋਂ ਅਸੀਂ ਮਰ ਜਾਂਦੇ ਹਾਂ ਨਾ, ਮੁਸਲਮਾਨ ਪਰਿਵਾਰ ਜਦੋਂ ਮਰਦੇ ਨੇ, ਉਹ ਕੀ ਕਰਦੇ ਨੇ ਕਿ ਮਿੱਟੀ ਦੇ ਵਿੱਚ ਟੋਆ ਪੱਟ ਕੇ ਸਾਡੇ ਸਰੀਰ ਨੂੰ ਰੱਖ ਦਿੰਦੇ ਨੇ, ਉੱਤੇ ਮਿੱਟੀ ਪਾ ਦਿੰਦੇ ਨੇ ਤੇ ਆਪਣੇ ਵਾਰੀ ਘਰੇ ਆ ਜਾਂਦੇ ਨੇ। ਸੋ ਇਸ ਕਰਕੇ ਸਾਡਾ ਸਰੀਰ ਮਿੱਟੀ ਹੈ। ਕਬੀਰ ਸਾਹਿਬ ਨੇ ਕਿਹਾ ਸੀ, ਮਾਟੀ ਕਹੇ ਕੁਮਾਰ ਕੋ ਕਿਆ ਤੂੰ ਰੋਂਦੇ ਮੋਹ, ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂਗੀ ਤੋਏ। ਜਿਹੜਾ ਘੁਮਿਆਰ ਹੁੰਦਾ, ਕਲੇ ਮੈਨ ਹੁੰਦਾ, ਉਹ ਮਿੱਟੀ ਨੂੰ ਗੁੰਨ ਗੁੰਨ ਕੇ ਕਦੇ ਉਹਦੇ ਕੌਲੀਆਂ ਬਣਾਉਂਦਾ, ਕਦੇ ਗਲਾਸ ਬਣਾਉਂਦਾ, ਕਦੇ ਘੜੇ ਬਣਾਉਂਦਾ। ਮਿੱਟੀ ਉਹਨੂੰ ਕਹਿੰਦੀ, ਘੁਮਿਆਰ ਸਾਹਿਬ ਤੁਸੀਂ ਮੈਨੂੰ ਤਾਂ ਗੁੰਨੀ ਜਾਂਦੇ ਹੋ, ਆਪਣੇ ਸਰੀਰ ਬਾਰੇ ਵੀ ਦੇਖੋ, ਇੱਕ ਦਿਨ ਤੁਸੀਂ ਵੀ ਮਿੱਟੀ ਬਣ ਜਾਣਾ। ਇਹ ਮਿੱਟੀ ਦੇ ਵਿੱਚ ਤੁਹਾਡੇ ਦਾਦੇ, ਚਾਚੇ, ਫੁੱਫੇ, ਤਾਏ ਸਾਰੇ ਹੀ ਨੇ। ਉਸ ਦਿਨ ਮੈਂ ਵੀ ਤੁਹਾਨੂੰ ਆਪਣੇ ਵਿੱਚ ਹੀ ਮਿਲਾ ਲੈਣਾ, ਫਿਰ ਤੁਹਾਡੇ ਵੀ ਭਾਂਡੇ ਬਣਨਗੇ। ਸੋ ਇਸੇ ਤਰ੍ਹਾਂ ਹੀ ਸੁਨਿਆਰ ਨੂੰ ਕਿਹਾ, ਲੱਕੜੀ ਕਹੇ ਲੁਹਾਰ ਕੋ ਕਿਆ ਤੂੰ ਰੋਂਦੇ ਮੋਏ, ਇੱਕ ਦਿਨ ਐਸਾ ਹੋਏਗਾ ਮੈਂ ਰੋਂਦੂਗੀ ਤੋਏ। ਲੁਹਾਰ ਜਾਂ ਸੁਨਿਆਰ ਲੱਕੜੀ ਬਾਲ ਬਾਲ ਕੇ ਭਾਂਡੇ ਬਣਾਉਂਦਾ ਉਹਦੇ, ਤੇ ਪੱਕੇ ਕਰਦਾ। ਕਹਿੰਦੇ ਕਿਸ ਦਿਨ, ਉਹ ਵੀ ਦਿਨ ਸੋਚ ਕੇ ਦੇਖ, ਜਦੋਂ ਤੈਨੂੰ ਮੈਂ ਨਾਲ ਲੈ ਕੇ ਮਿੱਟੀ ਬਣਾ ਲੈਣਾ। ਇਸ ਕਰਕੇ ਜਿਹੜੀ ਸਾਡੀ ਜ਼ਿੰਦਗੀ ਹੈ ਨਾ, ਇਹਦੇ ਵਿੱਚ ਸੁਪਨਾ ਹੀ ਹੈ। ਜਿਹੜਾ ਜਿਵੇਂ ਆਪਾਂ ਸੁਪਨਾ ਆਉਂਦਾ ਰਾਤ ਨੂੰ, ਹਰੇਕ ਬੰਦੇ ਨੂੰ ਆਉਂਦਾ। ਕਦੇ ਅਸੀਂ ਸੁਪਨੇ 'ਚ ਮੋਦੀ ਸਾਹਿਬ ਬਣ ਜਾਂਦੇ ਹਾਂ, ਕਦੇ ਅਸੀਂ ਦਾਰਾ ਪਹਿਲਵਾਨ ਬਣ ਜਾਂਦੇ ਹਾਂ, ਕਦੇ ਅਸੀਂ ਚੋਰ ਬਣ ਜਾਂਦੇ ਹਾਂ, ਕਦੇ ਅਸੀਂ ਡਰਪੋਕ ਬਣ ਜਾਂਦੇ ਹਾਂ। ਮੈਂ ਤਾਂ ਕਈ ਵਾਰੀ ਦੇਖਿਆ, ਮੇਰੀ ਜਨਾਨੀ ਕਈ ਵਾਰੀ ਕਹਿੰਦੀ ਹੈ ਵੀ ਰਾਤ ਨੂੰ ਜੀ ਤੁਸੀਂ ਲੱਤਾਂ ਮਾਰਦੇ, ਚੀਕਾਂ ਮਾਰਦੇ ਸੀ। ਬੇਸ਼ੱਕ ਤਾਂ ਸੱਚਾ ਸੀ, ਉਸ ਵੇਲੇ ਲੱਗਦਾ ਮੈਨੂੰ ਕੋਈ, ਮੈਨੂੰ ਕਿਸੇ ਬੰਦੇ ਨੇ ਫੜ ਕੇ ਕੁੱਟਦਾ ਹੋਵੇ। ਕਦੇ ਅਸੀਂ ਹੱਸੀ ਜਾਂਦੇ ਹਾਂ, ਹੱਸੀ ਐਵੇਂ ਜਾਂਦੇ ਹਾਂ ਵੀ ਮੈਂ ਪਤਾ ਨਹੀਂ ਕਿੱਡਾ ਕੁ ਬਾਦਸ਼ਾਹ ਬਣ ਗਿਆ, ਜਦੋਂ ਅੱਖ ਖੁੱਲੀ ਦੇਖਦੇ ਹਾਂ ਮੰਜੇ ਤੇ ਪਏ ਹਾਂ, ਉਸੇ ਮੰਜੇ ਤੇ ਕੁਛ ਵੀ ਨਹੀਂ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਲਾਈਫ ਹੈ ਨਾ, ਉਹ ਇੱਕ ਤਰ੍ਹਾਂ ਦਾ ਸੁਪਨਾ ਹੈ। ਜੂਠਾ ਮਾਣ ਕਿਉਂ ਕਰੇ ਜਗ, ਸੁਪਨੇ ਜੋ ਜਾਣ, ਇਸਮੇ ਕੁਛ ਤੇਰਾ ਨਹੀਂ, ਨਾਨਕ ਕਿਹੋ ਬਖਾਨ। ਐਜ ਏ ਡ੍ਰੀਮ ਸੋ ਇਜ਼ ਦਾ ਵਰਲਡ, ਨਥਿੰਗ ਇਜ਼ ਟਰੂ, ਨਥਿੰਗ ਸਟੇਜ਼ ਵਿਦਾਊਟ ਲਾਰਡ। ਸਿਰਫ ਪਰਮਾਤਮਾ ਹੀ ਪਰਮਾਤਮਾ, ਬਾਕੀ ਕੁਛ ਵੀ ਨਹੀਂ ਸਾਡਾ। ਦੇਖੋ ਗੱਲ ਤਾਂ ਇਹੀ ਹੈ ਵੀ ਸੁੱਖ ਜਿਹੜਾ ਲੱਭਣਾ ਨਾ, ਸੱਚਾ ਸੁੱਖ, ਉਹ ਲੱਭੂਗਾ ਕਿਵੇਂ? ਉਹ ਜਿੰਨਾ ਚਿਰ ਸਾਨੂੰ ਕੋਈ ਭੇਤੀ ਨਹੀਂ ਮਿਲਦਾ। ਸਾਨੂੰ ਆਪਣੀ ਜ਼ਿੰਦਗੀ ਦੀ ਹਕੀਕਤ ਸਮਝ ਲੈਣੀ ਚਾਹੀਦੀ ਹੈ। ਜ਼ਿੰਦਗੀ ਦੀ ਹਕੀਕਤ ਇਹ ਹੈ, ਜਿਹੜਾ ਤਾਂ ਬੰਦਾ ਜ਼ਿੰਦਗੀ ਦੀ ਹਕੀਕਤ ਨੂੰ ਸਮਝ ਗਿਆ, ਉਹ ਤਾਂ ਬੰਦੇ ਤੋਂ ਬਣ ਗਿਆ ਭਗਵਾਨ। ਤੇ ਜਿਹੜਾ ਬੰਦਾ ਜ਼ਿੰਦਗੀ ਨੂੰ ਸਮਝ ਨਹੀਂ ਸਕਿਆ, ਉਹ ਬੰਦਾ ਬਣ ਗਿਆ ਬੰਦੇ ਤੋਂ ਸ਼ੈਤਾਨ। ਕਿਉਂਕਿ ਜਿੰਨਾ ਚਿਰ ਤੱਕ ਸਾਡਾ ਇਹ ਵਿਸ਼ਵਾਸ ਨਹੀਂ ਨਾ ਹੁੰਦਾ ਕਿ ਪਰਮਾਤਮਾ ਸਾਡੇ ਅੰਦਰ ਬੈਠਾ। ਕੁਰਾਨ ਨੂੰ ਦੇਖ ਲਓ, ਉਹਦੀ ਆਇਤ ਹੈ ਕਿ ਖੁਦਾ ਸ਼ਾਹਰਗ ਤੋਂ ਵੀ ਨੇੜੇ ਹੈ। ਸ਼ਾਹਰਗ ਹੁੰਦਾ ਸਾਡੀ ਆ ਥਰਡ ਆਈ, ਪਰਮਾਤਮਾ ਥਰਡ ਆਈ ਤੋਂ ਆ, ਪਰ ਕੋਸ਼ਿਸ਼ ਕਰਕੇ ਲੱਭਣ ਦੀ ਗੱਲ ਹੈ। ਸੋ ਇਸੇ ਕਰਕੇ ਪਲਟੂ ਸਾਹਿਬ ਯੂਪੀ ਦੇ ਅੰਦਰ ਇੱਕ ਉੱਚ ਕੋਟੀ ਦੇ ਮਹਾਤਮਾ ਹੋਏ ਨੇ। ਉਹਨਾਂ ਨੇ ਕਿਹਾ ਸੀ, ਵਾਇਰ ਯੂ ਕਰਾਇੰਗ ਓ ਲਾਰਡ, ਓ ਲਾਰਡ, ਦਾ ਲਾਰਡ ਇਜ਼ ਰਾਈਟ ਦੇਅਰ ਵਿਦ ਇਨ ਯੂ। ਸਾਹਿਬ ਸਾਹਿਬ ਕਿਆ ਕਰੇ, ਸਾਹਿਬ ਤੇਰੇ ਪਾਸ। ਕਿ ਪਰਮਾਤਮਾ ਨੂੰ ਲੱਭਣ ਲਈ ਅਸੀਂ ਜੰਗਲਾਂ ਪਹਾੜਾਂ ਵੀ ਤੁਰੇ ਫਿਰਦੇ ਹਾਂ, ਉਹ ਪਰਮਾਤਮਾ ਤਾਂ ਸਾਡੇ ਅੰਦਰ ਹੈ। ਸਾਡੀ ਲਾਈਫ ਦੀ ਹਕੀਕਤ ਕੀ ਹੈ? ਲਾਈਫ ਹੈ ਕੀ? ਪਾਣੀ ਤੇ ਹੀ ਹਿਮ ਭਿਆ, ਹਿਮ ਫਿਰ ਬਣਾ ਬਲਾਈ, ਕਬੀਰਾ ਜੋ ਥਾ ਸੋ ਹੋਆ, ਅਬ ਕਹਾ ਕਛੂ ਨਾ ਜਾਈ। ਪਾਣੀ ਹੁੰਦਾ ਫਰੀਜ਼ਰ ਚ ਆਪਾਂ ਰੱਖ ਦਿੰਦੇ ਹਾਂ, ਬਰਫ਼ ਬਣ ਜਾਂਦੀ ਹੈ, ਠੋਸ ਬਣ ਜਾਂਦੀ ਹੈ, ਬਰਫ਼ ਨੂੰ ਬਾਹਰ ਕੱਢੋ ਗਰਮੀ ਤੋਂ ਬਾਅਦ ਪਾਣੀ ਬਣ ਜਾਂਦਾ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੀ ਹਕੀਕਤ ਹੈ ਕਿ ਆਤਮਾ ਆਈ, ਅਸੀਂ ਟੱਪੂ ਟੱਪੂ, ਆਤਮਾ ਨਿਕਲ ਗਈ, ਅਸੀਂ ਮਿੱਟੀ। ਆਤਮਾ ਜਾਂਦੀ ਕਿੱਥੇ ਹੈ ਤੇ ਆਈ ਕਿੱਥੋਂ ਹੈ ਇਹਦੀ ਬਾਰੇ ਇੱਕ ਮੈਂ ਬੜੀ ਵਾਰੀ ਇਗਜ਼ਾਮਪਲ ਦਿੱਤੀ ਹੈ। ਕੋਈ ਬੱਚਾ ਦੀਵਾ ਜਲਾਈ ਜਾ ਰਿਹਾ ਸੀ ਘਰ ਨੂੰ ਤੇ ਕਿਸੇ ਬੰਦੇ ਨੇ, ਬਜ਼ੁਰਗ ਨੇ ਉਹਨੂੰ ਪੁੱਛਿਆ, ਬੇਟਾ ਗੱਲ ਸੁਣ ਗੱਲ ਸੁਣ। ਉਹ ਕਹਿੰਦਾ ਹਾਂਜੀ ਅੰਕਲ ਜੀ। ਕਹਿੰਦੇ ਆ ਜਿਹੜੀ ਜੋਤ ਜਾਗ ਰਹੀ ਹੈ, ਤੇਰੇ ਦੀਵਾ ਜਾਗ ਰਹੇ ਆ, ਇਹ ਲਾਈਟ ਕਿੱਥੋਂ ਆਈ? ਤੇ ਜਿਹੜਾ ਮੇਰੇ ਵਰਗਾ ਮੂਰਖ ਹੋਊ ਤਾਂ ਇਹੀ ਕਹੂਗਾ ਜੀ ਮੈਂ ਦੀਵਾ ਸਲਾਈ ਨਾ ਜਲਾਈ ਸੀਗੀ। ਬੱਚਾ ਚੁੱਪ ਰਿਹਾ। ਅੰਕਲ ਨੇ ਫੇਰ ਪੁੱਛਿਆ, ਬੇਟਾ ਦੱਸ ਤਾਂ ਸੀ ਇਹ ਲਾਈਟ ਕਿੱਥੋਂ ਆਈ? ਉਹ ਬੱਚਾ ਕਹਿੰਦਾ, ਅੱਛਾ ਜੀ ਮੈਂ ਦੱਸਦਾ ਲਾਈਟ ਕਿੱਥੋਂ ਆਈ। ਉਹਨੇ ਮਾਰਤੀ ਫੂਕ, ਲਾਈਟ ਗਈ ਬੁੱਝ। ਕਹਿੰਦਾ ਅੰਕਲ ਜੀ ਮੈਂ ਤੁਹਾਨੂੰ ਬਾਅਦ ਚ ਦੱਸੂਗਾ ਕਿੱਥੋਂ ਆਈ, ਪਹਿਲਾਂ ਇਹ ਦੱਸੋ ਲਾਈਟ ਹੁਣ ਗਈ ਕਿੱਥੇ? ਸੋ ਜਿੱਥੋਂ ਆਈ ਆ ਉੱਥੇ ਚਲੀ ਗਈ। ਸਮੁੰਦਰ ਚੋਂ ਲਹਿਰਾਂ ਉੱਠਦੀਆਂ ਨੇ, ਅਲੱਗ ਦਿਸਦੀਆਂ ਨੇ, ਮੁੜ ਕੇ ਸਮੁੰਦਰੀ ਰੂਪ ਹੋ ਜਾਂਦੀ ਹੈ। ਇਸੇ ਤਰ੍ਹਾਂ ਪਰਮਾਤਮਾ ਨੇ ਉਹ ਕਰੰਟ ਸਾਡੇ ਵਿੱਚ ਪੈਦਾ ਕੀਤਾ, ਜਦੋਂ ਕਰੰਟ ਨਿਕਲ ਗਿਆ ਉਹ ਪਰਮਾਤਮਾ ਦੇ ਵਿੱਚ ਵਾਪਸ ਮਿਲ ਜਾਂਦਾ। ਇਸੇ ਕਰਕੇ ਕਿਹਾ ਜਾਂਦਾ ਕਿ ਹਮ ਆਦਮੀ ਹੈ ਇੱਕ ਦਮੀ, ਮੁਹਰਤ ਮਰ ਨਾ ਜਾਈ, ਦੈਟ ਵੀ ਆਰ ਹਿਊਮਨ ਬੀਂਗ ਆਫ ਏ ਸਿੰਗਲ ਬ੍ਰੈਥ। ਸਾਹ ਆ ਗਿਆ, ਬੋਲੀ ਜਾਂਦਾ, ਐਂ ਕੀਤਾ, ਆ ਰੇਡੀਓ ਪ੍ਰੋਗਰਾਮ ਕਹੋਗੇ ਬੋਲਦਾ ਬੋਲਦਾ ਜੀ ਤੁਰ ਗਿਆ। ਐਂਡ ਵੀ ਡੋਂਟ ਨੋ ਅਵਰ ਡੈਥ ਟਾਈਮ। ਪਾਣੀ ਤੇਰਾ ਬੁੱਧ ਬੁਧਾ, ਇਸ ਮਾਨਸ ਕੀ ਜਾਤ, ਦੇਖਤ ਹੀ ਛੁਪ ਜਾਏਗਾ ਜਿਉ ਤਾਰਾ ਪ੍ਰਭਾਤ, ਡੂੰਡੇ ਪਤਾ ਮਿਲੇ ਨਹੀਂ ਤੇਰਾ, ਖੋਜੀ ਖੋਜ ਨਾ ਪਾਏਗਾ, ਕਹੇ ਕਬੀਰ ਜਾਗੇ ਸੋ ਪਾਏ, ਸੋਏਗਾ ਪਛਤਾਏਗਾ। ਜਿਵੇਂ ਪਾਣੀ ਦੇ ਬੁਲਬੁਲੇ ਬਣਦੇ ਨਾ ਮੀਂਹ ਦੇ ਉੱਤੇ, ਤੇ ਉਹ ਵਾਪੀ ਟੁੱਟ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਕਿੱਥੇ ਗਿਆ ਪਾਣੀ, ਬੁਲਬੁਲਾ ਕਿੱਥੇ ਗਿਆ। ਇਸੇ ਤਰ੍ਹਾਂ ਹੀ ਸਾਡੀ ਲਾਈਫ ਹੈ। ਲਾਈਫ ਦੇ ਵਿੱਚ ਜਿਹੜੇ ਹੁਣ ਅਸੀਂ ਬੋਲਦੇ ਹਾਂ, ਇਹ ਪਤਾ ਨਹੀਂ ਕਦੋਂ, ਜਿਵੇਂ ਤਾਰੇ ਹੁੰਦੇ ਨੇ ਰਾਤ ਨੂੰ ਦਿਸਦੇ ਨੇ, ਸਵੇਰੇ ਗੁੰਮ ਹੋ ਜਾਂਦੇ, ਜਿੰਨੀ ਮਰਜ਼ੀ ਖੋਜ ਕਰ ਲਓ ਤਾਰਾ ਨਹੀਂ ਲੱਭਦਾ। ਇਸੇ ਤਰ੍ਹਾਂ ਜੋ ਸਾਡੀ ਹਵਾ ਨਿਕਲ ਗਈ ਨਾ, ਫੇਰ ਨਹੀਂ ਅਸੀਂ ਜਿੰਨੇ ਮਰਜ਼ੀ ਮਿੱਟੀਆਂ ਨੂੰ ਜੋੜੀ ਚੱਲੀਏ, ਸਰੀਰ ਤਾਂ ਬਣਾ ਲਾਂਗੇ, ਬੁੱਤ ਤਾਂ ਬਣਾ ਲਾਂਗੇ, ਸਟੈਚੂ ਤਾਂ ਬਣਾ ਲਾਂਗੇ, ਪਰ ਉਹ 'ਚ ਜਾਨ ਨਹੀਂ ਪੈ ਸਕਦੀ। ਇਸੇ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਕਿ ਵੀ ਆਰ ਕਾਲ ਟੌਪ ਆਫ ਦਾ ਕ੍ਰੀਏਸ਼ਨ, ਨਨ ਰਹਿਣੀ ਦੇ। ਇਸ ਜ਼ਿੰਦਗੀ ਤੋਂ ਸਾਨੂੰ ਫਾਇਦਾ ਉਠਾ ਲੈਣਾ ਚਾਹੀਦਾ। ਫਾਇਦਾ ਕੀ ਹੈ ਕਿ 184 ਜੂਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ, ਸੋ ਆਏ ਜਾਏ ਦੁੱਖ ਪਾਈਂਦਾ। 84 ਲੱਖ ਜੀਆ ਜੂਨ ਤੋਂ ਬਾਅਦ, ਗਧੇ ਘੋੜੇ ਕੁੱਤੇ ਬਿੱਲੀਆਂ ਬਣਨ ਤੋਂ ਬਾਅਦ, ਕੋਈ ਚੰਗੇ ਕਰਮ ਸਾਡੇ ਕੀਤੇ ਸੀ, ਪਰਮਾਤਮਾ ਨੇ ਸਾਨੂੰ ਮਨੁੱਖੀ ਸਰੀਰ ਦਿੱਤਾ। ਹੁਣ ਮਨੁੱਖੀ ਸਰੀਰ ਦੇ ਵਿੱਚ ਲਾਹਾ ਲੈ ਲਈਏ। ਲਾਹਾ ਕੀ ਹੈ ਕਿ ਜਿੱਥੋਂ ਅਸੀਂ ਆਏ ਸੀ ਉੱਥੇ ਪਹੁੰਚ ਜਾਈਏ, ਪਰਮਾਤਮਾ ਨਾਲ ਮਿਲਾਪ ਕਰ ਲਈਏ। ਜੇ ਤਾਂ ਕਰ ਲਾਂਗੇ ਪਰਮਾਤਮਾ ਬਣ ਜਾਂਗੇ, ਬਿਕੋਜ਼ ਵੀ ਆਰ ਆਲ ਪੋਟੈਂਸ਼ੀਅਲ ਗੋਡ। ਤੇ ਜੇ ਨਾ ਕਰਾਂਗੇ, ਪਟਕ ਦੇ ਨੇ ਆ ਕੇ ਥੱਲੇ ਡਿੱਗਾਂਗੇ, ਤੇ ਫੇਰ ਮੁੜ ਕੇ ਗੰਦੀ ਨਾਲੀ ਦੇ ਕੀੜੇ ਬਣ ਜਾਂਗੇ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਹਮੇਸ਼ਾ ਕੇ ਲਈ ਰਹਿਣਾ ਨਹੀਂ, ਇਸ ਦੌਰੇ ਫਾਨੀ ਮੇਂ ਕੁਛ ਅੱਛਾ ਕੰਮ ਕਰ ਲੋ, 4 ਦਿਨ ਕੀ ਜ਼ਿੰਦਗਾਨੀ ਮੇਂ, ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੰਮ ਆ ਜਾਓ, ਫੇਰ ਹੀ ਫਾਇਦਾ। ਨਹੀਂ ਤਾਂ ਸਵਾਰਥੀਆਂ ਸੀ, ਵੀ ਆਰ ਆਲ ਸੈਲਫਿਸ਼, ਕਿਸੇ ਲਈ ਨਹੀਂ। ਆਪਣੇ ਨਿਆਣੇ ਦਾ ਸਿਰ ਦੁਖਦਾ ਹੋਵੇ, ਜਨਾਨੀ ਨੂੰ ਰਾਤ ਨੂੰ ਨੀਂਦ ਨਾ ਹੋਵੇ, ਫਟਾਫਟ ਪੱਟੀਆਂ ਰੱਖਦੇ ਹਾਂ। ਜੇ ਗਵਾਂਢੀ ਦਾ ਜਨਾਜ਼ਾ ਨਿਕਲ ਜਾਵੇ, ਆਪਾਂ ਕਹਿੰਦਾ ਕੋਈ ਨੀ, ਸਵੇਰੇ ਜਾ ਕੇ ਫਿਊਨਰਲ ਤੇ ਜਾ ਆਵਾਂਗੇ। ਸੋ ਆਪਣੀ ਜ਼ਿੰਦਗੀ ਦੀ ਸਾਨੂੰ ਇੰਪੋਰਟੈਂਸ ਸਮਝਣ ਦੀ ਲੋੜ ਹੈ। ਮਾਨਸ ਜਨਮ ਦੁਰਲੰਭ ਹੈ, ਹੋਤ ਨਾ ਬਾਰੰਬਾਰ, ਜਿਉ ਬਨ ਫਲ ਪੱਕ ਭੋਏ ਗਿਰੇ, ਬਹੁ ਨਾ ਲਾਗੇ ਡਾਰ। ਦੈਟ ਅਵਰ ਹਿਊਮਨ ਬਾਡੀ ਇਜ਼ ਅ ਵੈਰੀ ਪ੍ਰੈਸ਼ੀਅਸ, ਦਿਸ ਲਾਈਫ ਇਜ਼ ਵੈਰੀ ਪ੍ਰੈਸ਼ੀਅਸ, ਐਂਡ ਦੇਰ ਇਜ਼ ਨੋ ਗਰੰਟੀ ਦੈਟ ਵੀ ਕੈਨ ਟੇਕ ਬਰਥ ਐਜ ਹਿਊਮਨ ਬੀਂਗ ਅਗੇਨ ਐਂਡ ਅਗੇਨ। ਫੇਰ ਨਹੀਂ ਮਿਲ ਕੇ ਮਿਲਣਾ, ਜਿਵੇਂ ਫਲ ਦਰਖਤ ਨਾਲ ਟੁੱਟ ਕੇ ਗਿਰ ਜੇ ਨਾ, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਅਸੀਂ ਉਹਦੇ ਨਾਲ, ਦਰਖਤ ਦੇ ਨਾਲ ਵਾਪਸ ਨਹੀਂ ਜੁੜ ਸਕਦੇ। ਇਸ ਕਰਕੇ ਕੋਸ਼ਿਸ਼ ਕਰੀਏ ਕਿ ਸਵੇਰੇ ਸ਼ਾਮ ਪਰਮਾਤਮਾ ਦੀ ਬੰਦਗੀ ਨੂੰ ਪ੍ਰਾਇਓਰਟੀ ਦੇਈਏ, ਕਿਉਂਕਿ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ, ਉਹ ਕੱਖਾਂ ਵਾਂਗੂ ਰੁੱਲ ਜਾਂਦਾ, ਉਹਨੂੰ ਖੁਸ਼ੀਆਂ ਜੱਗ ਵਿੱਚ ਮਿਲਦੀਆਂ ਨਹੀਂ। ਜਿਹੜਾ ਸਬਰ ਸੰਤੋਖ ਨੂੰ ਭੁੱਲ ਜਾਂਦਾ, ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ, ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ। ਇਹੀ ਸਾਡੀ ਜ਼ਿੰਦਗੀ ਜਿਉਣ ਦਾ ਮੇਨ ਪਰਪਜ਼ ਹੈ ਕਿ ਸਵੇਰੇ ਸ਼ਾਮ ਪਰਮਾਤਮਾ ਨੂੰ ਯਾਦ ਕਰੀਏ, ਜਿਹਨੇ ਸਾਨੂੰ ਦੁਨੀਆਂ 'ਚ ਭੇਜਿਆ। ਖਾ ਪੀ ਕੇ, ਐਸ਼ ਕਰਕੇ, ਖੁਆਰਾਂ ਪੜ ਕੇ, ਚਿੱਟੇ ਖਾ ਕੇ, ਨਸ਼ੇ ਕਰਕੇ, ਨਿੰਦਿਆ ਚੁਗਲੀ ਕਰਕੇ, ਟੈਕਸ ਕਰਕੇ, ਕੋਈ ਤੁਹਾਨੂੰ ਫਾਇਦਾ ਨਹੀਂ ਮਿਲਣਾ, ਕਿਉਂਕਿ ਪਰਮਾਤਮਾ ਭਾਵੇਂ ਅਸੀਂ ਦੇਖਿਆ ਨਹੀਂ, ਇਹਨਾਂ ਬਾਹਰੀ ਅੱਖਾਂ ਨਾਲ ਤਾਂ ਦਿਸਣਾ ਨਹੀਂ, ਨਾ ਕੰਨਾਂ ਨਾਲ, ਉਹਦੇ ਲਈ ਸਪੈਸ਼ਲ ਅੱਖ ਚਾਹੀਦੀ ਹੈ। ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ, ਇਫ ਦਾਈ ਆਈ ਬੀ ਸਿੰਗਲ, ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ। ਬੁੱਲੇ ਸ਼ਾਹ ਨੇ ਕਿਹਾ ਸੀ, ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ। ਸ਼ੋ ਕਹਿੰਦੇ ਨੇ ਮੌਲੇ ਨੂੰ, ਪਰਮਾਤਮਾ ਨੂੰ, ਖੁਦਾ ਨੂੰ, ਵਾਹਿਗੁਰੂ ਨੂੰ। ਬੁੱਲਿਆ ਸ਼ੋ ਅਸਾਂ ਤੋਂ ਵੱਖ ਨਹੀਂ, ਬਿਨ ਸ਼ੋ ਤੋਂ ਦੂਜਾ ਕੱਖ ਨਹੀਂ, ਰੱਬ ਤੋਂ ਬਿਨਾਂ ਹੋਰ ਹੈ ਵੀ ਕੁਛ ਨਹੀਂ। ਪਰ ਦੇਖਣ ਵਾਲੀ ਅੱਖ ਨਹੀਂ ਤਾਂਹੀਓ ਜਾਣ ਜੁਦਾਈਆਂ ਸਹਿੰਦੀ ਹੈ। ਅਸੀਂ ਬਾਹਰਲੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ ਪਰਮਾਤਮਾ ਨਾਲ, ਜਿੰਨਾ ਚਿਰ ਤੱਕ ਅਸੀਂ ਅੱਖਾਂ ਬੰਦ ਕਰਕੇ ਆਪਣੇ ਖਿਆਲ ਨੂੰ ਤੀਜੇ ਤਿਲ ਦੇ ਉੱਤੇ, ਥਰਡ ਆਈ ਦੇ ਉੱਤੇ, ਜਿੱਥੇ ਲੇਡੀਜ਼ ਬਿੰਦੀ ਲਗਾਉਂਦੀਆਂ, ਨਹੀਂ ਲਿਆਉਂਦੇ ਨਾ, ਜਿੰਨੀਆਂ ਮਰਜ਼ੀ ਟੱਕਰਾਂ ਮਾਰੀ ਚਲੋ, ਉਨਾ ਚਿਰ ਤੱਕ ਅਸੀਂ ਪ੍ਰਾਪਤ ਨਹੀਂ ਕੁਛ ਵੀ ਕਰ ਸਕਦੇ। ਕੋਸ਼ਿਸ਼ ਕਰੀਏ ਜਿੱਥੇ ਵੀ ਚੀਜ਼ ਹੈਗੀ ਨਾ, ਉੱਥੇ ਜਾ ਕੇ ਲੱਭਾਂਗੇ। ਜਿਵੇਂ ਸਾਈਂ ਇੱਕ ਮੀਆਂ ਮੀਰ ਮੁਹੰਮਦ ਬਖਸ਼ ਹੋਏ ਨੇ, ਮੁਹੰਮਦ ਬਖਸ਼ ਸ਼ਾਇਦ ਉਹਨਾਂ ਦਾ ਨਾਂ ਸੀ, ਉਹਨਾਂ ਨੇ ਮੈਨੂੰ ਗੱਲ ਯਾਦ ਆ ਗਈ। ਉਹ ਕਹਿੰਦੇ ਸੀ ਮੱਖਣ ਦੁੱਧ ਦੇ ਅੰਦਰ ਹੁੰਦਾ ਪਰ ਸਭ ਨੂੰ ਨਜ਼ਰ ਨਾ ਆਵੇ। ਆਪਾਂ ਸਾਰਿਆਂ ਨੂੰ ਪਤਾ ਨਾ ਦੁੱਧ ਦੇ ਵਿੱਚ ਮੱਖਣ ਹੈ, ਪਰ ਸਾਰਿਆਂ ਨੂੰ ਦਿਸਦਾ ਤਾਂ ਨਹੀਂ ਨਾ ਹੈ। ਮੱਖਣ ਦੁੱਧ ਦੇ ਅੰਦਰ ਹੁੰਦਾ ਪਰ ਸਭ ਨੂੰ ਨਜ਼ਰ ਨਾ ਆਵੇ, ਉਹ ਉਸ ਨੂੰ ਆਵੇ ਨਜ਼ਰ ਮੁਹੰਮਦ ਜੋ ਗੁਰੂ ਤੋਂ ਜਾਗ ਲਗਾਵੇ। ਜਿਹੜਾ ਬੰਦਾ ਐਕਸਪਰਟ ਆ ਉਹ ਦੱਸਦਾ ਭਾਈ ਸਾਹਿਬ ਦੁੱਧ ਨੂੰ ਉਬਾਲ ਲਓ, ਇੰਨਾ ਕੁ ਕੋਸਾ ਕਰਕੇ ਜਾਗ ਲਗਾ ਦਿਓ, ਢੱਕ ਕੇ ਰੱਖੋ, 4-5 ਘੰਟੇ ਬਾਅਦ ਦਹੀਂ ਬਣਜੂ, ਦਹੀਂ ਨੂੰ ਰਿੜਕੋ, ਮੱਖਣ ਆ ਜੂ, ਮੱਖਣ ਨੂੰ ਕਰੋ ਗਰਮ ਤੇ ਘਿਓ ਬਣ ਜੂਗਾ। ਸੋ ਇਸ ਕਰਕੇ ਸਾਨੂੰ ਆਪਣੀ ਜ਼ਿੰਦਗੀ ਦੀ ਹਕੀਕਤ ਜ਼ਰੂਰ ਸਮਝ ਲੈਣੀ ਚਾਹੀਦੀ ਵੀ ਆਏ ਕਾਹਦੇ ਲਈ ਆ, ਕਿੱਥੇ ਜਾਣਾ ਮਰ ਕੇ। ਜਾਣਾ ਤਾਂ ਹੈਗਾ ਹੀ ਆ ਨਾ, ਫਿਰ ਸਮਝਦੇ ਕਿਉਂ ਨਹੀਂ? ਕਿਉਂਕਿ ਸੋਚੋ ਉਹ ਦਿਨ ਨੂੰ ਜਦੋਂ ਮਰ ਜਾਂਗੇ, ਜਾਂਦੀ ਵਾਰੀ ਡਰਾਉਣਾ ਬਣ ਗਿਆ, ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ। ਜਿਹੜੇ ਘਰ ਦੇ ਪੁੱਤ ਧੀਆਂ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਸਾਡੇ ਮੋਢਿਆਂ ਦੇ ਚੜਦੀਆਂ ਸੀ, ਨਾਨਾ ਜੀ, ਦਾਦਾ ਜੀ, ਮੈਨੇ ਆਹ ਚੀਜ਼ ਲੈਣੀ ਹੈ, ਮੈਨੂੰ ਚਾਕਲੇਟ ਲੈ ਦਿਓ, ਜਾਂ ਪਾਪੇ ਕੋਲ ਕਹਿੰਦੇ ਮੈਨੂੰ ਬੂਟ ਲੈ ਦਿਓ। ਆਪਾਂ ਕਹਿੰਦੇ ਬੱਚੇ ਮੈਨੂੰ ਬੜੇ ਪਿਆਰ ਕਰਦੇ ਨੇ। ਜਿਸ ਦਿਨ ਫੂਕ ਨਿਕਲ ਗਈ ਨਾ, ਉਸ ਦਿਨ ਅਸੀਂ ਭੂਤ ਬਣ ਜਾਂਗੇ। ਇਸੇ ਕਰਕੇ ਉਹ ਦਿਨ ਯਾਦ ਕਰੋ, ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ। ਜਿਨ੍ਹਾਂ ਲਈ ਤੂੰ ਪਾਪ ਕਮਾਉਂਦਾ ਕਿੱਥੇ ਨੇ ਤੇਰੇ ਘਰ ਦੇ, ਉਹ ਕਿੱਥੇ ਨੇ? ਉਹ ਕਹਿੰਦੇ ਫਟਾਫਟ ਫਿਊਨਰਲ ਹੋਮ ਚ ਪਤਾ ਕਰੋ ਜੀ, ਬਾਲ ਸਾਹਿਬ ਦੇ ਫਿਊਨਰਲ ਚ ਲੈ ਜਾਈਏ, ਇਹਨੂੰ ਲਾਓ ਅੱਗ ਤੇ ਰੱਖੋ ਭੋਗ। ਕੋਈ ਪਹੋਵੇ ਲੈ ਜਾਂਦਾ, ਕੋਈ ਹਰਿਦੁਆਰ ਲੈ ਜਾਂਦਾ, ਉੱਥੇ ਪੰਡਿਤ ਲੁੱਟਦੇ ਨੇ। ਸੋ ਉੱਥੇ ਅਸੀਂ ਫਸੇ ਹੁੰਦੇ ਹਾਂ, ਫਸੇ ਹੋਣ ਕਰਕੇ ਅਸੀਂ ਜਿਹੜੀ ਹੈਗੀ ਉਹ ਫਿਰ ਫਸੇ ਹੋਏ ਆ ਦੁਨੀਆਂ ਦੇ ਚੱਕਰ ਚ, ਫਸ 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 ਕੇ ਗੱਲ ਕਰਦੇ ਰਹਿੰਦੇ ਹਾਂ। ਕਈ ਲੋਕ ਇਸ ਗੱਲ ਦੀ ਆਰਗੂਮੈਂਟ ਕਰਦੇ, ਨਹੀਂ 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 ਜੀ, ਐਸ਼ ਕਰ ਲਓ, ਆਹੀ ਜ਼ਿੰਦਗੀ, ਐਸ਼ ਕਿਉਂ ਨਹੀਂ ਕਰਨੀ, ਫਿਰ ਕੀ ਐਵੇਂ, ਇਹ ਤਾਂ ਕਹਿੰਦੇ ਨੇ ਦਾਲ ਜੀ ਖਾਈ ਚੱਲੋ, ਕੁਛ ਕਰੀ ਚਲੋ। ਇਹ ਸਭ ਦੁਨੀਆਂ ਚ ਭੰਬਲ ਭੂਸੇ ਨੇ, ਫਸਾਉਣ ਦੇ ਢੰਗ ਨੇ। ਮੈਂ ਤੁਹਾਨੂੰ ਇੱਕ ਲਾਈਟ ਨੋਟ ਦੇ ਵਿੱਚ ਗੱਲ ਸੁਣਾ ਦੇਣਾ, ਦੋ ਸੁਣਾ ਦੇਣਾ ਚਲੋ ਜੇ ਟਾਈਮ ਹੋਇਆ। ਇੱਕ ਵਾਰੀ ਕਹਿੰਦੇ ਜ਼ਿੰਦਗੀ ਦੇ ਵਿੱਚ ਕੋਈ ਬੰਦਾ ਭਲਾ ਇਮਾਨ ਸੀਗਾ, ਰੱਬ ਦਾ ਨਾਂ ਜਪਦਾ ਹੁੰਦਾ ਸੀ, ਦਾਲ ਦੂਲ ਖਾ ਲੈਂਦਾ ਸੀਗਾ, ਚੰਗੇ ਕੰਮ ਕਰਦਾ ਸੀ, ਲੋਕਾਂ ਜੈਕਾਰ ਸੀ, ਜਦੋਂ ਮਰ ਗਿਆ, ਧਰਮਰਾਜ ਨੇ ਖਾਤਾ ਖੋਲਿਆ ਤੇ ਖੋਤੇ ਕਹਿੰਦਾ ਵੀ ਇਹਦਾ ਬੰਦਾ ਬੜਾ ਭਲਾ ਮਾਨ ਸਾ, ਰੱਬ ਦੀ ਬੰਦਗੀ ਕਰਦਾ ਸੀ, ਭੇਜੋ ਇਹਨੂੰ ਸਵਰਗ ਚ। ਉਹਨੂੰ ਸਵਰਗ ਚ ਭੇਜਤਾ, ਜਦੋਂ ਉਹਨੂੰ ਸਵਰਗ ਚ ਭੇਜਤਾ, ਮਾਲਾ ਫੜਾਤੀ, ਸਵੇਰੇ ਸ਼ਾਮ ਦਲੀਆ ਆ ਜਾ ਕਦੇ, ਸੀਰੀਅਲ ਆ ਜਾ ਕਦੇ, ਰੋਟੀ ਖਾਇਆ ਕਦੇ, ਕਹਿੰਦੇ ਰੱਬ ਦਾ ਨਾਂ ਜਪੀ ਚੱਲ। ਉਹ ਰੱਬ ਦਾ ਨਾਂ ਜਪਦਾ ਬੜਾ ਖੁਸ਼ ਸੀ। ਇੱਕ ਦਿਨ ਉਹਨੇ ਰੱਬ ਦੇ ਨਾਂ ਜਪਦੇ ਜਪਦੇ ਨੇ ਥੱਲੇ ਜ਼ਮੀਨ ਕੰਨੀ ਦੇਖਿਆ, ਉੱਥੇ ਇੱਕ ਵੱਡਾ ਸਾਰਾ ਹੋਲ ਸੀਗਾ। ਜਦੋਂ ਉਹਨੇ ਹੋਲ ਚ ਧਿਆਨ ਮਾਰਿਆ ਤੇ ਥੱਲੇ ਦੇਖਿਆ ਲੋਕ ਬੀਆਂ ਪੀ ਰਹੇ ਨੇ, ਦਾਰੂ ਪੀ ਰਹੇ ਨੇ, ਚਿਕਨ ਦੀ ਲੱਤ ਮਰੋੜੀ ਵੀ ਹੈ, ਕੋਈ ਕੁਛ ਖਾ ਰਿਹਾ, ਕੋਈ ਕੁਛ ਖਾ ਰਿਹਾ, ਡਾਂਸ ਕਰ ਰਹੇ ਨੇ। ਉਹਨੇ ਫਟਾਫਟ ਕੋ ਉੱਥੇ ਜਿਹੜਾ ਬੰਦਾ ਪਹਿਰੇਦਾਰ ਸੀ ਉਹਨੂੰ ਬੁਲਾ ਲਿਆ। ਉਹ ਕਹਿੰਦਾ ਭਾਈ ਸਾਹਿਬ ਉਹ ਨੀਚੇ ਗਈ ਹੈ, ਕਹਿੰਦੇ ਨਰਕ ਹੈ। ਕਹਿੰਦੇ ਨਰਕ ਹੈ? ਉਹ ਕਰਦੇ ਕੀ ਨੇ? ਕਹਿੰਦੇ ਉਹ ਡਾਂਸ ਕਰਦੇ ਨੇ, ਦਾਰੂ ਪੀਂਦੇ ਨੇ, ਮੁਰਗੇ ਖਾਂਦੇ ਨੇ। ਉਹਨੂੰ ਚੜ ਗਿਆ ਗੁੱਸਾ ਵੀ ਸਾਰੀ ਜ਼ਿੰਦਗੀ ਮੈਂ ਉੱਥੇ ਵੀ ਦਾਲ ਮੂੰਗੀ ਦੀ ਖਾ ਖਾ ਕੇ ਗੁਜ਼ਾਰਾ ਕੀਤਾ, ਰੱਬ ਦੇ ਮਾਲਾ ਫੜ ਕੇ ਕੀਤਾ, ਇੱਥੇ ਵੀ ਮਾਲਾ ਫੜਾ ਦੀ, ਉਹ ਜਿਹੜੇ ਬੰਦੇ ਨੇ ਉੱਥੇ ਥੱਲੇ ਵੀ ਦਾਰੂ ਪੀਂਦੇ ਸੀ, ਐਸ਼ ਕਰਦੇ ਸੀ, ਡਾਂਸ ਕਰਦੇ, ਇੱਥੇ ਹੁਣ ਵੀ ਨਰਕ ਚ ਵੀ ਐਸ਼ ਕਰਦੇ ਨੇ। ਉਹ ਫਟਾਫਟ ਜਾ ਕੇ ਧਰਮਰਾਜ ਕੋਲੇ ਗਿਆ, ਧਰਮਰਾਜ ਦਾ ਮੋਢਾ ਫੜ ਲਿਆ, ਕਹਿੰਦਾ ਮੈਂ ਤਾਂ ਸੋਚਿਆ ਤੁਸੀਂ ਇਨਸਾਫ ਕਰਦੇ ਹੋ, ਅਮਲਾਂ ਉੱਤੇ ਹੋਣ ਨੇ ਵੇਲੇ, ਤੇਰੇ ਕਾਹਦੇ ਅਮਲ ਨੇ? ਜਿਹੜੇ ਬੰਦੇ ਦੁਨੀਆਂ ਦੇ ਵਿੱਚ ਵੀ ਹੇਰਾ ਫੇਰੀਆਂ, ਠੱਗੀਆਂ ਠੋਰੀਆਂ, ਬੇਈਮਾਨੀਆਂ, ਨਾਚ ਕਰਦੇ ਸੀਗੇ, ਉਹ ਹੁਣ ਵੀ ਡਾਂਸ ਕਰੀ ਜਾਂਦੇ, ਮੈਨੂੰ ਆ ਮਾਲਾ ਜੀ ਫੜਾਤੀ, ਮੈਂ ਨਹੀਂ, ਮੈਨੂੰ ਤਾਂ ਨਰਕ ਚ ਭੇਜ ਦੇ। ਧਰਮਰਾਜ ਕਹਿੰਦਾ ਭਾਈ ਸਾਹਿਬ ਸ਼ਾਂਤ ਸ਼ਾਂਤ ਸ਼ਾਂਤ, ਮੈਂ ਸੋਚ ਸਮਝ ਕੇ ਫੈਸਲਾ ਕਰਦਾ ਹੁੰਦਾ, ਤੁਸੀਂ ਇੱਥੇ ਹੀ ਠੀਕ ਹੋ। ਕਹਿੰਦਾ ਮੈਨੂੰ ਨਹੀਂ ਲੋੜ ਯਾਰ ਤੇਰੇ ਅਜੇ ਸਵਰਗ ਦੀ, ਮੈਨੂੰ ਤੂੰ ਨਰਕ ਚ ਹੀ ਭੇਜ ਦੇ। ਜਦੋਂ ਨਾ ਮੰਨਿਆ, ਧਰਮਰਾਜ ਕਹਿੰਦਾ ਚੰਗਾ ਭੇਜ ਦਿਓ, ਦੇਖ ਲਿਓ ਉੱਥੋਂ ਦਾ ਸਵਾਦ ਵੀ। ਉਹਨੂੰ ਉਪਰੋਂ ਚਾ ਕੇ ਸਿੱਟਤਾ, ਜਦੋਂ ਹੀ ਉਹ ਨਰਕ ਚ ਡਿੱਗਿਆ ਤੇ ਉਹਨਾਂ ਨੇ ਜਿਹੜੇ ਜਮਦੂਰ ਸੀ ਪਾਲਿਆ ਲੰਬਾ, ਤੇ ਡੇਢ ਫੱਟੇ ਦੇ ਫੱਟਾ ਕੁੱਟਣ ਮਾਰਨ, ਥੱਪੜੋ ਥੱਪੜੀ। ਉਹ ਕਹਿੰਦਾ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ, ਮੈਨੂੰ ਕੁੱਟੀ ਕਿਉਂ ਜਾਂਦੀ ਹੋ, ਕਿਹੜੀ ਥਾਂ ਤੇ ਆ ਗਏ? ਕਹਿੰਦਾ ਨਰਕ। ਕਹਿੰਦਾ ਮੈਂ ਤਾਂ ਉਪਰੋਂ ਨਰਕ ਦੇਖਿਆ ਸੀਗਾ ਵੀ ਉੱਥੇ ਡਾਂਸ ਕਰਦੇ ਨੇ, ਬੀਰਾਂ ਪੀਂਦੇ ਨੇ, ਦਾਰੂ ਕਰਦ ਖਾਂਦੇ ਨੇ, ਚਿਕਨ ਮੁਰਗੇ ਖਾਂਦੇ ਨੇ, ਤੁਸੀਂ ਮੇਰੇ ਪੱਟੇ ਮਾਰੀ ਜਾਂਦੇ ਹੋ। ਕਹਿੰਦੇ ਭਾਈ ਸਾਹਿਬ ਉਹ ਸਾਡਾ ਐਡਵਰਟਾਈਜ਼ਮੈਂਟ ਡਿਪਾਰਟਮੈਂਟ ਹੈ ਫਸਾਉਣ ਦੇ ਲਈ। ਸੋ ਕਹਿਣ ਦਾ ਮੇਰਾ ਮਤਲਬ ਬੰਦੇ ਦੇ ਪੁੱਤ ਬਣ ਕੇ ਅਸਲੀਅਤ ਨੂੰ ਸਮਝੀਏ। ਇਹ ਦਾਰੂ ਦੂਰੂ ਜਿਹੜੇ ਕਹਿੰਦੇ ਨਾ, ਇਹ ਐਡਵਰਟਾਈਜਮੈਂਟ ਹੈ, ਬਾਅਦ ਦੇ ਵਿੱਚ ਨੁਕਸਾਨ ਹੀ ਹੋਣਾ ਪੈਂਦਾ ਤੇ ਨਾ ਬਹਿਸ ਕਰਨ ਦੀ ਲੋੜ ਹੈ। ਬਹਿਸ ਕੀ ਹੈ, ਕੋਈ ਮੁੰਡਾ ਬਾਹਰੋਂ ਪੜ੍ਹ ਕੇ ਆ ਗਿਆ, ਆਰਗੂਮੈਂਟ ਕਰਨ ਦੀ ਆਦਤ ਸੀਗੀ, ਉਹ ਜਦੋਂ ਬਾਹਰੋਂ ਪੜ੍ਹ ਕੇ ਆਇਆ ਉਹਦੀ ਮਾਂ ਨੂੰ ਪਤਾ ਸੀ ਉਹਨੂੰ ਲੱਡੂ ਖਾਣ ਦਾ ਸ਼ੌਕ ਹੈ, ਪੀਪੇ ਚ ਦੇਖੇ ਦੋ ਹੀ ਲੱਡੂ ਸੀ, ਉਹ ਕਹਿੰਦੀ ਪੁੱਤ ਦੋ ਲੱਡੂ ਬਚੇ ਨੇ, ਕੱਲ ਨੂੰ ਬਣਾ ਦੂ ਦੋਨੇ ਹੀ ਖਾ ਲੈ, ਕਿਉਂਕਿ ਮੁੰਡਾ ਬਹਿਸ ਕਰਦਾ ਸੀ। ਉਹ ਕਹਿੰਦਾ ਮੰਮੀ ਮੰਮੀ ਦੋ ਥੋੜਾ ਤਿੰਨ ਨੇ, ਉਹ ਕਹਿੰਦੀ ਪੁੱਤ ਹੈ ਤਾਂ ਦੋ, ਤੂੰ ਜੋ ਮਰਜ਼ੀ ਕਹਿ, ਤੂੰ ਪੜ੍ਹਿਆ ਲਿਖਿਆ ਸਥਾਨ ਪੜ੍ਹੀ ਆ। ਕਹਿੰਦਾ ਮੈਂ ਤੈਨੂੰ ਸਾਬਤ ਕਰ ਦੇਣਾ, ਕਹਿੰਦੀ ਹੱਥ ਲਾ, ਮਾਂ ਨੇ ਹੱਥ ਲਾਇਆ, ਕਹਿੰਦਾ ਇੱਕ, ਦੂਜੀ ਤੇ ਮਾਂ ਨੇ ਕਹਿੰਦੀ ਦੋ, ਕਹਿੰਦਾ ਫਿਰ ਮੰਮੀ ਕਿੰਨੇ ਹੋ ਗਏ, ਇੱਕ ਤੇ ਦੋ ਤਿੰਨ ਹੋ ਗਏ ਨਾ। ਪਿਓ ਕੋਲੇ ਬੈਠਾ ਸੀ, ਪਿਓ ਤਾਂ ਪਿਓ ਹੀ ਹੁੰਦਾ ਨਾ, ਪਿਓ ਨੂੰ ਪਤਾ ਲੱਗਾ ਚਲਾਕੀ ਜੀ ਕਰਦਾ। ਉਹ ਕਹਿੰਦਾ ਆਪਣੀ ਘਰ ਵਾਲੀ ਨੂੰ, ਕਹਿੰਦੀ ਗੱਲ ਸੁਣ ਭਾਗਵਾਨ ਨੇ, ਤੂੰ ਕੱਲ ਦਾ ਲੱਡੂ ਖਾਣ ਨੂੰ ਕਹਿੰਦੇ ਇੱਕ ਲੱਡੂ ਖਾ ਲੈ। ਉਹਨੇ ਚੱਕਿਆ ਮਾਂ ਨੂੰ, ਉਹਨੂੰ ਆਪਣੀ ਘਰ ਵਾਲੀ ਨੂੰ ਫੜਾਦਾ, ਲੱਡੂ ਖਾ ਲਿਆ। ਫਿਰ ਮੁੰਡੇ ਨੂੰ ਕਹਿੰਦਾ ਪੁੱਤ ਜੀ ਤਾਂ ਹੁਣ ਮੇਰਾ ਵੀ ਕਰਿਆ ਲੱਡੂ ਖਾਣ ਦਾ, ਆਹ ਦੂਜਾ ਲੱਡੂ ਚੱਕ ਕੇ ਮੈਨੂੰ ਦੇ ਦੇ। ਉਹ ਮੁੰਡੇ ਨੇ ਚੱਕ ਕੇ ਲੱਡੂ ਪਿਓ ਨੂੰ ਦਿੱਤਾ, ਪਿਓ ਨੇ ਖਾ ਲਿਆ। ਕਹਿੰਦਾ ਹੁਣ ਐਂ ਕਰੀ, ਜਿਹੜਾ ਤੀਸਰਾ ਲੱਡੂ ਹੈ ਨਾ, ਹੁਣ ਤੂੰ ਖਾ ਲੈ। ਕਹਿਣ ਦਾ ਮਤਲਬ ਲੱਡੂ ਤਾਂ ਹੈ ਹੀ ਨਹੀਂ ਸੀ। ਇਹ ਜਿਹੜੇ ਫਜ਼ੂਲ ਦੇ ਅਸੀਂ ਬਹਿਸ ਬਵਾਸੇ ਕਰਦੇ ਨਾ, ਗੱਲ ਤਾਂ ਯਕੀਨ ਦੀ ਹੈ, ਚੰਗੀ ਗੱਲ ਦੇ ਉੱਤੇ ਯਕੀਨ ਕਰ ਲੈਣਾ ਚਾਹੀਦਾ, ਆਰਗੂਮੈਂਟ ਚ ਕੱਢਣ ਪਾਉਣ ਨੂੰ ਕੁਛ ਨਹੀਂ। ਹੁਣ ਮੇਰੇ ਖਿਆਲ ਟਾਈਮ ਹੋ ਗਿਆ ਖਤਮ, ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿਹੜੀ ਗੱਲ ਤੇ ਬੋਲ ਗਿਆ ਕਿਹੜੀ ਤੇ ਨਹੀਂ। ਸੋ ਜੇ ਕਿਸੇ ਨੂੰ ਵੱਧ ਕਰਕੇ ਆ ਗਿਆ ਉਹਦੇ ਲਈ ਸੋਰੀ ਫਾਰ ਦੈਟ। ਪਵਨ ਜੀ ਸਾਡੇ ਕਮੈਂਟ ਦੇ ਰਹੇ ਨੇ, ਵੈਰੀ ਨਾਈਸ, ਥੈਂਕ ਯੂ ਵੈਰੀ ਮੱਚ। ਸੋ ਲਾਸਟ ਗਾਣਾ ਸੁਣ ਲਓ ਤੇ ਨੈਕਸਟ ਵੀਕ ਆਪਾਂ ਕਿਸੇ ਹੋਰ ਪ੍ਰੋਗਰਾਮ ਟੌਪਿਕ ਤੇ ਗੱਲ ਕਰ ਲਾਂਗੇ। ਯੂਟਿਊਬ ਤੁਸੀਂ ਜ਼ਰੂਰ ਦੇਖਿਆ ਕਰੋ, ਬਹੁਤ ਟੌਪਿਕ ਆਉਂਦੇ ਨੇ ਇੱਥੇ, ਤਾਂ ਮੈਂ ਇੱਕ ਕਰਦਾ, ਹੁਣ ਤਾਂ ਹਫ਼ਤੇ ਚ ਪੰਜ ਪੰਜ ਛੇ ਛੇ ਟੌਪਿਕ ਛੋਟੇ ਛੋਟੇ ਹੁੰਦੇ ਨੇ। ਤੁਸੀਂ ਮੇਰਾ ਨਾਂ ਪਾ ਕੇ ਨਰਿੰਦਰ ਰਵੀ ਪਾ ਕੇ ਤੁਸੀਂ ਯੂਟਿਊਬ ਦੇ ਚੈਨਲ 240-245 ਹੋ ਗਏ। ਮੈਂ ਵੀ ਕਹਿੰਦਾ ਮੈਨੂੰ ਪੈਸੇ ਵੀ ਆਉਂਦੇ ਨੇ, ਇਹਨਾਂ ਕੋਲ ਮੇਰੀ ਇਨਕਮ ਹੈ, ਪਰ ਮੈਂ ਰੱਬ ਤੋਂ ਡਰ ਕੇ ਕਹਿੰਦਾ ਮੈਂ ਉਸ ਪੈਸੇ ਨੂੰ ਹੱਥ ਨਹੀਂ ਆਉਂਦਾ, ਜਿਹੜੇ ਬੱਚੇ ਮੇਰੀ ਹੈਲਪ ਕਰਦੇ ਨੇ ਇਹ ਸਾਰੇ ਪੈਸੇ ਚੰਗੀ ਥਾਂ ਤੇ ਅਸੀਂ ਖਰਚ ਕਰਦੇ ਹਾਂ। ਸੁਣੋ ਲਾਸਟ ਗਾਣਾ।
ਇੱਕ ਦਿਨ ਵਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਦੂਜੇ ਕੇ ਹੋਠੋਂ ਕੋ ਜੇਕਰ ਆਪਣੇ ਕੀ ਕੋਈ ਨਿਸ਼ਾਨੀ ਛੋੜ ਫਿਰ ਦੁਨੀਆ ਤੇ ਗੋ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਗੋ। ਲਾ 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 ਲਾ।
The views expressed on the preceding program may not necessarily be those of the owner or management of WTOR radio station.
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ, ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ਼ ਦੇ ਨਾਲ 647-769-0241।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
अलहुदा इंस्टीट्यूट कैनेडा पेश करते हैं वेस्टर्न कैनेडा टूर 2024 विद डॉक्टर फरत हाशमी एंड डॉक्टर इदरीस जुबैर। ये टूर 29th ऑफ जून सैटरडे के दिन कैलगरी से शुरू होगा और 14 जुलाई संडे के दिन सने वैंकूवर पर खत्म होगा। इस टूर की मुकम्मल मालूमात के लिए कॉल 647-388-4595, 647-388-4595।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।